साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैशबैक हासिल करें, यानी $500 भेजने पर $50 कैशबैक की सूरत में आपके अकाउंट में वापस। लैम्पफाई की 10% कैशबैक ऑफर के लिए आज ही लैम्पफाई की फ्री ऐप अपने फोन में डाउनलोड करें। विजिट lampfai.com फॉर टर्म्स एंड कंडीशंस।
फैक्टरी दी तक गाली को जोरे तुम भैया जे चारे पासे तुसी भी आओ 1850 आर्बियन रोड इन रेक्सडेल 416213-1165।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी। रियल एस्टेट की कोई भी ट्रांजैक्शन करने वास्ते एक चंगी ला फर्म का थोड़े नाल होना बहुत जरूरी है। आसरा लॉयर्स दे अमनदीप कपला होरी जिन्हां दा एक लंबा तजर्बा है। तुसी किसी भी तरह की रियल एस्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो 905-456-2020 अमनदीप कपला।
The Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs, and much more.
Download the Pizza Depot app and order a large pizza with two toppings for only $9.25 on April 13th, 2025.
Pizza
HK Tire Center to cars and trucks se brand new ya old tires le sakde ho.
BF Goodrich, Hancock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600 HK Tire Center.
ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ ਕਿ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ ਕਿ ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਹੈ ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਹੈ ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ। ਮਾਂ ਬੋਲੀ ਮਾਂ ਜਨਨੀ ਧਰਤੀ ਮਾਤਾ ਕੋਲੋਂ ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ ਕਿ ਉੱਚੀ ਉੱਚੀ ਬੋਲ ਰਿਹਾ ਇਹ ਨਾ ਭੁੱਲੀ, ਉੱਚੀ ਉੱਚੀ ਬੋਲ ਰਿਹਾ ਏ ਇਹ ਨਾ ਭੁੱਲੀ, ਦਿਲ ਮਾਸੂਮ ਪਰਿੰਦਾ ਇੱਦਾਂ ਡਰ ਜਾਂਦਾ ਹੈ ਕਿ ਦਿਲ ਨੂੰ ਦੌਲਤ ਇੰਨੀ ਵੀ ਨਾ ਬਖਸ਼ ਦਿਆ ਕਰ। ਦਿਲ ਨੂੰ ਦੌਲਤ ਇੰਨੀ ਵੀ ਨਾ ਬਖਸ਼ ਦਿਆ ਕਰ, ਛੋਟਾ ਬਰਤਨ ਕੰਢਿਆਂ ਤੀਕਰ ਭਰ ਜਾਂਦਾ ਹੈ। ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ, ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ, ਆਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਹੈ। ਤੇ ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਹੈ ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ। ਗੁਰੂ ਭਜਨ ਗਿੱਲ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚਾਪ ਸਭ ਦਾ ਨਿੱਘਾ ਸਵਾਗਤ ਹੈ ਜੀਆਂ ਨੂੰ। ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਪ੍ਰੈਲ ਮਹੀਨੇ ਦੀ 23 ਤਰੀਕ ਹੋ ਗਈ ਹੈ, ਦਿਨ ਹੈਗਾ ਜੀ ਬੁੱਧਵਾਰ। ਦੋ ਵੱਜ ਕੇ ਤੇ 6 ਮਿੰਟ ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 13 ਡਿਗਰੀ ਹੈ ਜਦਕਿ 11 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਧੁੱਪ ਵਾਹਵਾ ਚਮਕ ਰਹੀ ਹੈ, 16 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ। ਪਹਿਲਾਂ ਕੱਲ ਤਾਪਮਾਨ ਜਿਹੜਾ ਵੀਰਵਾਰ ਦਾ ਸੀ ਉਹ ਦੱਸਿਆ ਸੀ 22 ਡਿਗਰੀ, ਹੁਣ ਵੀ 22 ਡਿਗਰੀ ਹੈ। ਪਹਿਲਾਂ ਧੁੱਪ ਪੂਰੀ ਲੱਗਣੀ ਸੀ ਤੇ ਹੁਣ ਕਹਿੰਦੇ ਵਿੱਚ ਕਣੀਆਂ ਪੈਣੀਆਂ। ਇੱਦਾਂ ਹੀ ਸ਼ੁੱਕਰਵਾਰ ਨੂੰ 14 ਡਿਗਰੀ ਤਾਪਮਾਨ, ਕਣੀਆਂ ਪੈਣਗੀਆਂ। ਸ਼ਨਿਚਰਵਾਰ ਨੂੰ ਮੌਸਮ ਖੁਸ਼ਕ 13 ਡਿਗਰੀ ਤੇ ਐਤਵਾਰ ਨੂੰ ਨਗਰ ਕੀਰਤਨ ਵਾਲੇ ਦਿਨ ਮੌਸਮ ਬਿਲਕੁਲ ਖੁਸ਼ਕ, ਸੂਰਜ ਸਾਰੀ ਦਿਹਾੜੀ ਚੜ੍ਹਨਾ ਜੀ, ਬੱਦਲਵਾਈ ਨਾਂ ਦੀ ਕੋਈ ਚੀਜ਼ ਹੈ ਨਹੀਂ ਤੇ 17 ਡਿਗਰੀ ਤਾਪਮਾਨ ਹੋਵੇਗਾ। ਸੋ ਮੌਸਮ ਜਿਹੜਾ ਜੀ ਐਤਵਾਰ ਦਾ ਬਹੁਤ ਵਧੀਆ ਮੌਸਮ ਹੈ। ਔਰ ਇਸ ਵਧੀਆ ਮੌਸਮ ਦੇ ਵਿੱਚ ਟੋਰਾਂਟੋ ਡਾਊਨਟਾਊਨ ਦੇ ਵਿੱਚ ਜਿਹੜਾ ਨਗਰ ਕੀਰਤਨ ਹੁੰਦਾ ਅਪ੍ਰੈਲ ਦੇ ਅਖੀਰਲੇ ਵੀਕਐਂਡ ਦੇ ਉੱਪਰ, ਹਰ ਸਾਲ ਦੀ ਤਰ੍ਹਾਂ ਉਹ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਉੱਥੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਪ੍ਰੋਗਰਾਮ ਦੇ ਦੌਰਾਨ ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਆਵੇ, ਵਿਚਾਰ ਆਵੇ, 416-620-1778 ਸਟੂਡੀਓ ਤੇ ਸੰਪਰਕ ਕਰ ਸਕਦੇ ਹੋ। ਇੱਕ ਬੜੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਇੱਕ ਟੂਰਿਸਟ ਪਲੇਸ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਟੂਰਿਸਟ ਜਾਂਦੇ ਨੇ, ਉੱਥੇ ਅੱਤਵਾਦੀ ਹਮਲਾ ਹੋਇਆ ਔਰ ਉਸ ਅੱਤਵਾਦੀ ਹਮਲੇ ਦੇ ਵਿੱਚ 26 ਲੋਕਾਂ ਦੇ ਮਾਰੇ ਜਾਣ ਦੀ ਤੇ ਬਹੁਤ ਸਾਰਿਆਂ ਦੇ ਜ਼ਖਮੀ ਹੋਣ ਦੀ ਖਬਰ ਮਿਲ ਰਹੀ ਹੈ। ਜਦੋਂ ਅਜਿਹੋ ਜਿਹੇ ਹਾਲਾਤ ਬਣਦੇ ਨੇ, ਇਨਸਾਨੀਅਤ ਜਿਹੜੀ ਬਿਨਾਂ ਸ਼ੱਕ ਸ਼ਰਮਸ਼ਾਰ ਹੁੰਦੀ ਆ, ਔਰ ਇਸ ਗੱਲ ਨੂੰ ਜਿਹੜਾ ਜੀ ਉਹ ਪ੍ਰਚਾਰਿਆ ਵੀ ਜਾ ਰਿਹਾ ਕਿ ਜਿਹੜੇ ਅੱਤਵਾਦੀ ਸਨ ਉਹ ਨਾਮ ਪੁੱਛ ਪੁੱਛ ਕੇ ਮਾਰ ਰਹੇ ਸਨ, ਹਾਲਾਂਕਿ ਉਹਦੇ ਵਿੱਚ ਇੱਕ ਮੁਸਲਿਮ ਪਰਿਵਾਰ ਦੇ ਨਾਲ ਸੰਬੰਧਿਤ ਵਿਅਕਤੀ ਦੇ ਵੀ ਸਿਰ ਚ ਗੋਲੀ ਮਾਰੀ ਗਈ ਹੈ। ਔਰ ਉਹਨਾਂ ਨੂੰ ਸਮਾਂ ਲੱਗਾ ਹੋਵੇਗਾ, ਚਾਰ ਬੰਦਿਆਂ ਦੇ ਜਿਹੜੇ ਨੇ ਜੀ ਉਹ ਸਕੈਚ ਜਾਰੀ ਕੀਤੇ ਗਏ ਨੇ ਜਿਹੜੇ ਮਾਰਨ ਵਾਲੇ। ਔਰ ਜਿੱਥੇ ਕਹਿ ਲਓ ਕਿ ਇਹ ਇੱਕ ਟੂਰਿਸਟ ਪਲੇਸ ਸੀ ਉੱਥੇ ਪੁਲਿਸ ਦਾ ਜਾਂ ਫਿਰ ਫੌਜ ਦਾ ਇੰਨੀ ਘੱਟ ਗਿਣਤੀ ਦੇ ਵਿੱਚ ਹੋਣਾ, ਜੇ ਸਾਡੀਆਂ ਇਹ ਏਜੰਸੀਆਂ ਚੌਕੰਨੀਆਂ ਹੁੰਦੀਆਂ ਹੋ ਸਕਦਾ ਸੀ ਕਿ ਇਸ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕਦਾ। ਪਰੰਤੂ ਅਜਿਹਾ ਹੋਇਆ ਅਤੇ ਬਹੁਤ ਸਾਰੇ ਪਰਿਵਾਰ ਖਾਸ ਤੌਰ ਦੇ ਉੱਪਰ ਜਿਹੜੇ ਕਹਿ ਲਓ ਕਿ ਆਪਣੇ ਵਿਆਹ ਤੋਂ ਤੁਰੰਤ ਬਾਅਦ ਉੱਥੇ ਗਏ ਸਨ, ਇੱਕ ਹਰਿਆਣਾ ਤੋਂ ਨੌਜਵਾਨ ਫੌਜ ਦੇ ਵਿੱਚ ਸੀ, ਹਾਲੇ ਹਫ਼ਤਾ ਡੇਢ ਹਫ਼ਤਾ ਪਹਿਲਾਂ ਉਹਦਾ ਵਿਆਹ ਹੋਇਆ ਸੀ 16 ਅਪ੍ਰੈਲ ਦਾ, ਹਨੀਮੂਨ ਕਰਕੇ ਉੱਥੇ ਗਏ ਹੋਏ ਸਨ ਤੇ ਉਹਦੀ ਧਰਮ ਸਪਤਨੀ ਦੇ ਸਾਹਮਣੇ ਉਹਨੂੰ ਗੋਲੀ ਮਾਰ ਦਿੱਤੀ ਗਈ, ਸਿਰ ਚ ਗੋਲੀ ਮਾਰੀ ਗਈ। ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਜੀ ਉਹ ਐਕਸ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਮੌਜੂਦ ਨੇ। ਸਥਾਨਕ ਲੋਕਾਂ ਨੇ ਜਿਹੜਾ ਜ਼ਖਮੀਆਂ ਦਾ ਕੋਈ ਨਾਮ ਨਹੀਂ ਪੁੱਛਿਆ, ਉਹ ਜਾਤ ਨਹੀਂ ਪੁੱਛੀ, ਉਹ ਮਦਦ ਕਰਦੇ ਨਜ਼ਰ ਆਏ। ਸਥਾਨਕ ਲੋਕਾਂ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਸਨ, ਕਿਉਂਕਿ ਜਦੋਂ ਇਸ ਏਡੀ ਵੱਡੀ ਘਟਨਾ ਤੋਂ ਬਾਅਦ ਇੱਕ ਪੈਨਿਕ ਦਾ ਮਾਹੌਲ ਸੀ, ਹਰ ਕੋਈ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉੱਚੀ ਪਹਾੜੀ ਇਲਾਕੇ ਦੇ ਵਿੱਚ ਸੀ, ਜਿਹੜੇ ਜ਼ਖਮੀ ਸਨ, ਜ਼ਖਮੀਆਂ ਨੂੰ ਮੋਢਿਆਂ ਤੇ ਚੱਕ ਚੱਕ ਕੇ ਸਥਾਨਕ ਲੋਕ ਜਿਹੜੇ ਆ ਉਹ ਨੀਚੇ ਲੈ ਕੇ ਆਏ, ਥੱਲੇ ਲੈ ਕੇ ਆਏ। ਉਨ੍ਹਾਂ ਦੇ ਖਾਣ ਵਾਸਤੇ ਇੰਤਜ਼ਾਮ ਜਿਹੜੇ ਸਨ ਕੀਤੇ ਗਏ, ਜਿਹੜੇ ਉੱਥੇ ਗੁਰਦੁਆਰਾ ਸਾਹਿਬਾਨ ਸਨ ਉੱਥੋਂ ਤੋਂ ਉਨ੍ਹਾਂ ਨੇ ਇੰਤਜ਼ਾਮ ਕੀਤੇ ਹੀ ਸਨ, ਪਰ ਉੱਥੋਂ ਦੇ ਸਥਾਨਕ ਜਿਹੜੇ ਵਾਸੀ ਨੇ ਉਨ੍ਹਾਂ ਨੇ ਵੀ ਯੋਗਦਾਨ ਪਾਇਆ। ਉਸ ਤੋਂ ਇਲਾਵਾ ਉੱਥੇ ਬਹੁਤ ਸਾਰੇ ਜਿਹੜੇ ਮੁਜ਼ਾਹਰੇ ਜਿਹੜੇ ਸਨ ਕੀਤੇ ਗਏ, ਜਿਹੜੇ ਹਿੰਦੂ ਮੁਸਲਿਮ ਏਕਤਾ ਦੀ ਗੱਲ ਕਰ ਰਹੇ ਸਨ, ਔਰ ਜਿਹੜੇ ਅੱਤਵਾਦੀ ਨੇ ਉਨ੍ਹਾਂ ਅੱਤਵਾਦੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਨਾਅਰੇ ਜਿਹੜੇ ਸਨ ਉਹ ਲਾਏ ਗਏ, ਪਰ ਉਹ ਬਹੁਤਾ ਕੁਝ ਜਿਹੜਾ ਜੀ ਉਹ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਰਹਿ ਗਿਆ। ਵੱਡੇ ਚੈਨਲਾਂ ਨੇ ਉਹ ਚੀਜ਼ਾਂ ਜਿਹੜੀਆਂ ਸਨ ਉਹ ਦਿਖਾਈਆਂ ਨਹੀਂ। ਜਿਹੜੀ ਵੈਂਸੋਰੀ ਆਪਾਂ ਪਿਛਲੇ ਦਿਨ ਗੱਲ ਕੀਤੀ ਸੀ ਉਹ ਭਾਰਤ ਦੇ ਦੌਰ ਤੇ ਗਏ ਹੋਏ ਨੇ। ਜਦੋਂ ਬਿਲ ਕਲਿੰਟਨ ਹੋਈ ਇੱਕ ਵਾਰ ਗਏ ਸਨ ਤੇ ਉਦੋਂ ਵੀ ਚਿੱਠੀ ਸਿੰਘਪੁਰਾ ਦੇ ਵਿੱਚ ਜੋ ਕੁਝ ਵਾਪਰਿਆ ਸੀ ਉਹਦੇ ਨਾਲ ਰਲਦੀ ਮਿਲਦੀ ਘਟਨਾ ਜਿਹੜੀ ਹੈ ਜੀ ਇੱਥੇ ਵਾਪਰੀ ਆ। ਜਿਹੜੇ ਇਹ ਮੌਤ ਵੰਡਣ, ਕਿਉਂਕਿ ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ, ਇਹਨਾਂ ਨੇ ਸਿਰਫ ਮੌਤ ਦਾ ਵਪਾਰ ਕਰਨਾ ਹੁੰਦਾ, ਸਿਵਿਆਂ ਦੇ ਉੱਪਰ ਰੋਟੀਆਂ ਸੇਕਣੀਆਂ ਹੁੰਦੀਆਂ। ਕਿੰਨੇ ਪਰਿਵਾਰ ਜਿਹੜੇ ਆ ਜੀ ਉਹ ਅੱਜ ਇਸ ਮਾਤਮ ਤੋਂ ਜੂਝ ਰਹੇ ਨੇ। ਇਸ ਦੀ ਜਿੰਨੀ ਵੀ ਨਿੰਦਿਆ ਹੋਵੇ ਕਰਨੀ ਚਾਹੀਦੀ ਹੈ। ਇਹ ਸਾਰੇ ਕਾਸ਼ ਦੇ ਫਲਸਰੂਪ ਭਾਰਤ ਸਰਕਾਰ ਨੇ ਜਿਹੜੇ ਆ ਜੀ ਬੜੇ ਸਖ਼ਤ ਕਦਮ ਜਿਹੜੇ ਚੁੱਕੇ ਨੇ ਜੀ, ਕਿਉਂਕਿ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਤਾਂ ਸਿੱਧਾ ਹੀ ਧਿਆਨ ਜਿਹੜਾ ਜੀ ਉਹ ਗੁਆਢੀ ਮੁਲਕ ਪਾਕਿਸਤਾਨ ਵੱਲ ਜਾਂਦਾ। 1960 ਤੋਂ ਲਾਗੂ ਅੰਤਰਰਾਸ਼ਟਰੀ ਸਿੰਧੂ ਜਲ ਸਮਝੌਤਾ ਜਿਹਨੂੰ ਇੰਡਸ ਵਾਟਰ ਟ੍ਰੀਟੀ ਕਹਿੰਦੇ ਆ, ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਵਾਹਗਾ ਅਟਾਰੀ ਬਾਰਡਰ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ, ਪਰ ਮਹਾਰਾਸ਼ਟਰ ਅਤੇ ਗੁਜਰਾਤ ਤੋਂ ਪਾਕਿਸਤਾਨ ਦੇ ਨਾਲ ਜਿਹੜੀ ਸਮੁੰਦਰੀ ਵਪਾਰ ਜਿਹੜਾ ਜੀ ਉਹ ਬੰਦ ਨਹੀਂ ਕੀਤਾ ਗਿਆ। ਵੀਜ਼ਾ ਲੈ ਕੇ ਪਾਕਿਸਤਾਨ ਗਏ ਸਾਰੇ ਭਾਰਤੀਆਂ ਨੂੰ 1 ਮਈ ਤੱਕ ਵਾਪਸ ਆਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪਾਕਿਸਤਾਨੀ ਰਾਜਦੂਤ ਅਤੇ ਪਾਕਿਸਤਾਨ ਦੀ ਫੌਜ ਦੇ ਨਾਲ ਸਬੰਧਤ ਅਧਿਕਾਰੀਆਂ ਨੂੰ ਭਾਰਤ ਛੱਡਣ ਦਾ ਹੁਕਮ ਦੇ ਦਿੱਤਾ ਗਿਆ ਤੇ ਨਾਲ ਦੀ ਨਾਲ ਭਾਰਤ ਵੀ ਆਪਣੇ ਅਧਿਕਾਰੀ ਵਾਪਸ ਬੁਲਾ ਲਵੇਗਾ। ਪਾਕਿਸਤਾਨੀ ਨਾਗਰਿਕਾਂ ਨੂੰ ਰਸਾਰਕ ਵੀਜ਼ਾ ਛੋਟ ਯੋਜਨਾ ਜਿਹਨੂੰ SVES ਕਹਿੰਦੇ ਆ, ਉਹਦੇ ਤਹਿਤ ਜਿਹੜਾ ਵੀਜ਼ਾ ਹੈ ਉਹਦੇ ਤੇ ਭਾਰਤ ਦੀ ਯਾਤਰਾ ਤੇ ਰੋਕ ਹੋਵੇਗੀ। SVES ਵੀਜ਼ੇ ਅਧੀਨ ਭਾਰਤ ਵਿਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਵਾਸਤੇ ਜਿਹੜਾ ਜੀ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ। ਤਾਬੂਤਾਂ ਦੇ ਵਿਚ ਪਈਆਂ ਲਾਸ਼ਾਂ ਜਿਹੜੀਆਂ ਨੇ ਜੀ ਉਹ ਵੱਖ ਵੱਖ ਸਟੇਟਸ ਦੇ ਵਿਚ ਪਹੁੰਚ ਰਹੀਆਂ ਨੇ। ਸਾਰਾ ਮੁਲਕ ਕੀ ਸਾਰੀ ਦੁਨੀਆਂ ਦੇ ਵਿਚ ਜਿੱਥੇ ਭਾਰਤੀ ਵਸਦੇ ਨੇ ਉਹ ਭਾਵੁਕ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਵਿਸ਼ੇਸ਼ ਤੌਰ ਦੇ ਉੱਪਰ ਉੱਥੇ ਪਹੁੰਚੇ ਹੋਏ ਸਨ। ਫਾਰੂਕ ਅਬਦੁੱਲਾ ਹੋਰਾਂ ਦੀ ਸਰਕਾਰ ਨੇ 10-10 ਲੱਖ ਰੁਪਿਆ ਮਰਨ ਵਾਲਿਆਂ ਨੂੰ ਗ੍ਰਾਂਟ ਦੇਣ ਦਾ, ਸਹਾਇਤਾ ਦੇਣ ਦਾ ਐਲਾਨ ਕੀਤਾ। ਸਾਡੇ ਸੈਂਟਰ ਵੱਲੋਂ ਇਸ ਸਹਾਇਤਾ ਦਾ ਮਾਇਕ ਸਹਾਇਤਾ ਜਾਂ ਕੋਈ ਹਾਲੇ ਐਲਾਨ ਦੀ ਖਬਰ ਜਿਹੜੀ ਹੈ ਜੀ ਉਹ ਕੰਨੀ ਨਹੀਂ ਪਈ। ਇਸ ਤੋਂ ਇਲਾਵਾ ਗੁਆਂਢੀ ਸੂਬੇ ਪੰਜਾਬ ਦੇ ਵਿਚ ਵੀ ਜਿਹੜਾ ਜੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਇਕ ਮੀਟਿੰਗ ਜਿਹੜੀ ਸੀਗੀ ਜੀ ਉਹ ਸੱਦੀ ਗਈ ਜਿਹਦੇ ਵਿਚ ਕਿਸੇ ਵੀ ਤਰ੍ਹਾਂ ਦੇ ਅਜਿਹੇ ਸੰਭਾਵੀ ਹਮਲੇ ਜਾਂ ਫਿਰ ਖਤਰੇ ਦੇ ਨਾਲ ਨਜਿੱਠਣ ਦੇ ਲਈ ਏਜੰਸੀਜ਼ ਨੂੰ ਤਿਆਰ ਬਰ ਤਿਆਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਹੜੇ ਸਾਡੇ ਇਹ ਸਰਹੱਦੀ ਸੂਬੇ ਨੇ ਇਨ੍ਹਾਂ ਦੇ ਵਿਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਸਮੇਂ ਸਮੇਂ ਸਿਰ ਆਉਂਦੀ ਰਹਿੰਦੀ ਹੈ ਔਰ ਪੰਜਾਬ ਦੇ ਵਿਚ ਜਿਹੜੇ ਹਾਲਾਤ ਨੇ ਜੀ ਉਹ ਇਨ੍ਹਾਂ ਦਿਨਾਂ ਦੇ ਵਿਚ ਕਾਫੀ ਵਿਸਫੋਟਕ ਬਣੇ ਹੋਏ ਸਨ। ਖਾਸ ਤੌਰ ਦੇ ਉਪਰ ਜਿਹੜੀ ਗਰਨੇਡ ਦੇ ਨਾਲ ਥਾਣਿਆਂ ਦੇ ਉਪਰ ਹਮਲੇ ਕਰਨੇ ਜਾਂ ਫਿਰ ਪਿਛਲੇ ਦਿਨੀ ਬੀਜੇਪੀ ਦੇ ਜਲੰਧਰ ਦੇ ਜਿਹੜੇ ਨੇਤਾ ਸਨ ਮਨੋਜ ਕਾਲੀਆ ਹੋਰੀ ਉਨ੍ਹਾਂ ਦੇ ਘਰ ਦੇ ਮੂਹਰੇ ਹਮਲਾ ਕੀਤਾ ਗਿਆ ਔਰ ਇਸ ਸਬੰਧ ਦੇ ਵਿਚ ਲੱਖਣ ਕਲਾਂ ਦਾ ਇਕ 17 ਸਾਲਾਂ ਦਾ ਨੌਜਵਾਨ ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹਦੀ ਸਟੋਰੀ ਵੀ ਦੇਖੋ ਜੀ। ਮੈਂ ਕੱਲ ਇਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉਪਰ ਉਸ ਬੱਚੇ ਦੇ ਮਾਂ ਬਾਪ ਉਸ ਪਿੰਡ ਦਾ ਲੱਖਣ ਕਲਾਂ ਦਾ ਸਰਪੰਚ ਤੇ ਇਕ ਦੋ ਹੋਰ ਪਤਵੰਤੇ ਸਨ ਜਿਨ੍ਹਾਂ ਦੀ ਇੰਟਰਵਿਊ ਜਿਹੜੀ ਸੀ ਇਕ ਚੈਨਲ ਵੱਲੋਂ ਕੀਤੀ ਗਈ ਕਿ ਉਹ ਬੱਚੇ ਨੂੰ ਕੁਝ ਕਿਸੇ ਜਿਹੜੇ ਸਥਾਨਕ ਬਦਮਾਸ਼ ਸੀ ਉਹ ਕੁੱਟਦੇ ਹੁੰਦੇ ਸੀ ਚਪੇੜਾਂ ਮਾਰਦੇ ਹੁੰਦੇ ਸੀ। ਉਹ ਸਾਡੇ ਕਪੂਰਥਲੇ ਦੇ ਨਾਲ ਹੀ ਪਿੰਡ ਦਾ ਜੀ ਪਿੰਡ ਸ਼ੇਖੂਪੁਰ ਉਸ ਸਕੂਲ ਦੇ ਵਿਚ ਪੜ੍ਹਨ ਜਾਂਦਾ ਹੁੰਦਾ ਸੀ ਤੇ ਉਹਨੂੰ ਪੇਪਰ ਨਾ ਪਾਉਣ ਦਿੱਤੇ ਗਏ ਉਹਨਾਂ ਬਦਮਾਸ਼ਾਂ ਵੱਲੋਂ। ਉਸ ਤੋਂ ਬਾਅਦ ਇਕ ਦੋ ਵਾਰੀ ਕਹਿੰਦੇ ਉਹਨਾਂ ਨੂੰ ਨੰਗਾ ਕਰਕੇ ਵੀ ਕੁੱਟਿਆ ਗਿਆ ਤੇ ਉਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਜਿਸ ਤੋਂ ਮੁੰਡੇ ਦੇ ਮਨ ਦੇ ਵਿਚ ਜਿਹੜਾ ਸੀ ਉਹ ਬਦਲੇ ਦੀ ਭਾਵਨਾ ਜਾਗੀ ਤੇ ਉਹ ਵੀਡੀਓ ਦੇਖ ਕੇ ਕਿਸੇ ਦੂਜੇ ਗੈਂਗ ਨੇ ਜਿਹੜੇ ਇਹੋ ਜਿਹੀਆਂ ਅੱਤਵਾਦੀ ਗਤੀਵਿਧੀਆਂ ਦੇ ਵਿਚ ਮੁਨਵਸ ਹੁੰਦੇ ਨੇ ਲੋਕ ਉਹਨੇ ਫੋਨ ਕੀਤਾ ਵੀ ਤੈਨੂੰ ਕੁੱਟ ਕਿਉਂ ਰਹੇ ਸੀ। ਉਹਨੇ ਆਪਣੀ ਕਹਿੰਦੇ ਵਿਥਿਆ ਸੁਣਾਈ ਉਹਨੂੰ ਕਹਿੰਦੇ ਵੀ ਜੇ ਤੁਸੀਂ ਇਹਨਾਂ ਤੋਂ ਬਦਲਾ ਲੈਣਾ ਤੇ ਆ ਕੇ ਸਾਨੂੰ ਮਿਲੋ। ਉਹ ਉਹਨਾਂ ਦੇ ਸੰਪਰਕ ਦੇ ਵਿਚ ਆਇਆ ਔਰ ਫਿਰ ਜਿਹੜੀ ਕਹਾਣੀ ਸ਼ੁਰੂ ਹੁੰਦੀ ਹੈ ਕਿ ਜਿਹੜੇ ਆਹ ਗਰਨੇਡ ਜਿਨ੍ਹਾਂ ਦੀ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਗੱਲ ਕੀਤੀ ਸੀ ਕਿ 50 ਆਏ ਨੇ 50 ਦੇ ਵਿਚ 18 ਚੱਲੇ ਨੇ ਤੇ 32 ਹਾਲੇ ਬਾਕੀ ਨੇ ਜਿਹਦਾ ਕਰਕੇ ਉਹਨਾਂ ਦੇ ਉਪਰ ਪਰਚਾ ਪਾਇਆ ਗਿਆ। ਫਿਰ ਉਹ ਹਾਈਕੋਰਟ ਦੇ ਵਿਚ ਪਹੁੰਚਦੇ ਨੇ ਕਿ ਇਹ ਪਰਚਾ ਖਤਮ ਕੀਤਾ ਜਾਵੇ ਪਰ ਹਾਈਕੋਰਟ ਨੇ ਅਜਿਹਾ ਨਹੀਂ ਕੀਤਾ। ਉਹ ਕਹਿੰਦੇ ਨਹੀਂ ਭਾਈ ਇਹਦੀ ਜਾਂਚ ਕਰੋ ਹੁਣ ਮਈ ਦੇ ਵਿਚ ਫਿਰ ਸੁਣਵਾਈ ਆ। ਉਹੀ ਬਿਆਨ ਜਿਹੜਾ ਦੱਸੇਗਾ ਜੀ ਉਹ ਭਾਈ ਸਾਹਿਬ ਭਾਈ ਗੁਰਪਤਵੰਤ ਸਿੰਘ ਜੀ ਪੰਨੂ ਘੋਨੇ ਮੋਨੇ ਖਾਲਸਾ ਅਮਰੀਕਾ ਵਾਲੇ ਜਿਹੜੇ ਹਮੇਸ਼ਾ ਹੀ ਪੰਜਾਬ ਦੇ ਵਿਚ ਤੀਲ ਸਿੱਟਣ ਦੀ ਫਰਾਖ ਦੇ ਵਿਚ ਰਹਿੰਦੇ ਨੇ ਔਰ ਉਹਨਾਂ ਨੇ ਵੀ ਸੇਮ ਬਿਆਨ ਦਿੱਤਾ ਕਿ ਭਾਈ ਪ੍ਰਤਾਪ ਸਿੰਘ ਬਾਜਵਾ ਹੋਈ ਸੱਚ ਬੋਲ ਰਹੇ ਨੇ 50 ਹੀ ਭੇਜੇ ਸਨ 18 ਚੱਲੇ ਤਾਂ ਹਾਲੇ 32 ਬਾਕੀ ਆ। ਜਿਹੜੀ ਉਹ ਲੜਕੇ ਵਾਲੀ ਕਹਾਣੀ ਸੁਣਾਉਣ ਦਾ ਮਕਸਦ ਇਹ ਹੈ ਕਿ ਕਿਸ ਢੰਗ ਦੇ ਨਾਲ ਰਿਕਰੂਟ ਕੀਤੇ ਜਾਂਦੇ ਨੇ ਜਿਹੜੇ ਪੀੜਤ ਨੇ ਉਹਨਾਂ ਨੂੰ ਉੱਥੋਂ ਕਿਹਾ ਜਾਂਦਾ ਕਿ ਭਾਈ ਆਓ ਤਾਂ ਉਹਨੂੰ ਅਸੀਂ ਇੰਪਾਵਰ ਕਰਦੇ ਹਾਂ। ਇਹੀ ਤਰੀਕਾਕਾਰ ਜਿਹੜਾ ਉਹ ਸਾਡੇ ਇੱਥੇ ਵੀ ਵਰਤਿਆ ਜਾਂਦਾ ਸਾਡੇ ਸਕੂਲਾਂ ਦੇ ਵਿੱਚ। ਆਪਾਂ ਪਹਿਲਾਂ ਕਾਫੀ ਕੁਛ ਜ਼ਿਕਰ ਕਰਦੇ ਰਹੇ ਹਾਂ ਕਿ ਸਕੂਲਾਂ ਦੇ ਵਿੱਚ ਕਿਸ ਢੰਗ ਦੇ ਨਾਲ ਰਿਕਰੂਟਿੰਗ ਜਿਹੜੀ ਉਹ ਕੀਤੀ ਜਾਂਦੀ ਆ ਬੁਲੀ ਤੋਂ ਗੱਲ ਸ਼ੁਰੂ ਹੁੰਦੀ ਹੈ ਬਦਮਾਸ਼ੀ ਤੋਂ ਗੱਲ ਸ਼ੁਰੂ ਹੁੰਦੀ ਆ। ਵੱਡੇ ਨਿਆਣੇ ਜਿਹੜੇ ਉਹ ਛੋਟਿਆਂ ਨੂੰ ਆਪ ਤੋਂ ਕਮਜ਼ੋਰ ਨੂੰ ਬੁਲੀ ਕਰਦੇ ਨੇ ਕੁੱਟਦੇ ਨੇ ਉਹਨਾਂ ਦੀਆਂ ਚੀਜ਼ਾਂ ਖੋਹਦੇ ਨੇ ਉਹਨਾਂ ਦੇ ਚਪੇੜਾਂ ਮਾਰ ਕੇ ਘਰੋਂ ਪੈਸੇ ਲਿਆ ਕੇ ਉਹਨਾਂ ਨੂੰ ਦੇਣ ਵਾਸਤੇ ਕਹਿੰਦੇ ਨੇ ਉਹਨਾਂ ਦੇ ਸੈੱਲ ਫੋਨ ਖੋਹ ਲੈ ਜਾਂਦੇ ਨੇ ਉਹਨਾਂ ਦੇ ਬਾਈਕਸ ਸਾਈਕਲ ਖੋਹ ਲੈ ਜਾਂਦੇ ਨੇ। ਫਿਰ ਨਿਆਣਾ ਕਿੰਨਾ ਚਿਰ ਬੇਇੱਜ਼ਤੀ ਸਾਰੇ ਉਹ ਫਿਰ ਆਪਣੀ ਉਸ ਕੁੱਟ ਤੋਂ ਬਚਣ ਵਾਸਤੇ ਕਿਸੇ ਵੱਡੇ ਗਰੁੱਪ ਦੇ ਨਾਲ ਹੱਥ ਮਿਲਾਉਂਦਾ ਉੱਥੋਂ ਫਿਰ ਇਹ ਗਰੁੱਪਿਜ਼ਮ ਸ਼ੁਰੂ ਹੁੰਦਾ ਗੈਂਗਬਾਜ਼ੀ ਜਿਹੜੀ ਉਹ ਸ਼ੁਰੂ ਹੁੰਦੀ ਹੈ। ਔਰ ਸਾਡੇ ਦੇ ਇੱਥੇ ਸਕੂਲਾਂ ਦੇ ਵਿੱਚ ਹਾਲਾਤ ਮਾੜੇ ਨੇ ਔਰ ਆਪਾਂ ਉਦੋਂ ਵੀ ਗੱਲ ਕਰਦੇ ਰਹੇ ਹਾਂ ਕਿ ਜਦੋਂ SROs ਜਦੋਂ ਹਟਾ ਦਿੱਤੇ ਗਏ ਉਹ ਤੋਂ ਬਾਅਦ ਹੁਣ ਤੱਕ ਕੋਸ਼ਿਸ਼ਾਂ ਦੇ ਬਾਵਜੂਦ ਕਿਸੇ ਨੇ ਕੁਛ ਨਹੀਂ ਕੀਤਾ। ਬਹੁਤ ਸਾਰੇ ਜਿਹੜੇ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਡਾ ਵਾਹ ਵਾਸਤਾ ਪੈਣ ਵਾਲੇ ਜਿਹੜੇ ਸਾਡੇ ਮਸਲੇ ਨੇ ਮੁੱਦੇ ਨੇ ਉਹ ਸਾਡੀਆਂ ਸਥਾਨਕ ਸਰਕਾਰਾਂ ਅਤੇ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਸੰਬੰਧਿਤ ਨੇ। ਪਰ ਇੱਕ ਨੈਰੇਟਿਵ ਇਹ ਬਣਾ ਦਿੱਤਾ ਜਾਂਦਾ ਕਿ ਇਹ ਸਾਰੇ ਕਾਸੇ ਵਾਸਤੇ ਜਿਹੜੇ ਸਾਡੀ ਫੈਡਰਲ ਸਰਕਾਰ ਆ ਉਹ ਹੀ ਜ਼ਿੰਮੇਵਾਰ ਆ, ਕਿਉਂਕਿ ਲੋਕਾਂ ਨੂੰ ਜਿਹੜਾ ਜ਼ਿਆਦਾ ਕੰਸਰਨ ਹੁੰਦਾ, ਬਹੁਤੇ ਭੋਲੇ ਭਾਲੇ ਲੋਕਾਂ ਨੂੰ ਇਹ ਲੱਗਦਾ ਵੀ ਨਹੀਂ ਯਾਰ ਵੀ ਸਰਕਾਰਾਂ ਤਾਂ ਕਰ ਕੁਛ ਨਹੀਂ ਰਹੀਆਂ, ਉਹਨਾਂ ਲਈ ਤਾਂ ਸ਼ਾਇਦ ਕੋਈ ਸਰਕਾਰ ਆ। ਸੋ ਗੱਲ ਕੀ ਕਿ ਇਮੋਸ਼ਨਲੀ ਬੁੱਧੂ ਬਣਾਉਣ ਦੇ ਵਿੱਚ ਸਾਡੇ ਜਿਹੜੇ ਬਹੁਤੇ ਲੀਡਰ ਨੇ ਜਾਂ ਫਿਰ ਲੀਡਰਾਂ ਦੇ ਅੱਗੋਂ ਜਿਹੜੇ ਪੈਰੋਕਾਰ ਨੇ ਉਹ ਮੁਨਵਸ ਰਹਿੰਦੇ ਨੇ, ਉਹ ਕੋਸ਼ਿਸ਼ ਕਰਦੇ ਰਹਿੰਦੇ ਨੇ। ਆਪਾਂ ਆ ਵੋਟਾਂ ਜਿਹੜੀਆਂ ਨੇ ਜੀ ਉਹ 28 ਤਰੀਕ ਨੂੰ ਪੈ ਹਟਣੀਆਂ, 28 ਤਰੀਕ ਤੋਂ ਬਾਅਦ ਆਪਾਂ ਨਿਰੰਤਰ ਗੱਲਬਾਤ ਜਿਹੜੀ ਹੈ ਜੀ ਜਾਰੀ ਰੱਖਾਂਗੇ, ਚਾਹੇ ਉਹ ਕ੍ਰਾਈਮ ਆ, ਚਾਹੇ ਸਾਡੀ ਹੈਲਥ ਆ, ਚਾਹੇ ਸਾਡੀ ਐਜੂਕੇਸ਼ਨ ਆ, ਚਾਹੇ ਸਾਡੀ ਇੰਸ਼ੋਰੈਂਸ ਆ, ਇਹ ਸਾਰੇ ਮੁੱਦੇ ਜਿਹੜੇ ਖਾਸ ਤੌਰ ਦੇ ਉੱਪਰ ਚਾਹੇ ਸਾਡੀ ਜੁਡੀਸ਼ਰੀ ਆ, ਉਹ ਮੁੱਦੇ ਜਿਨ੍ਹਾਂ ਦੇ ਕਹਿ ਲਓ ਵੀ ਜਿਨ੍ਹਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੇ ਪ੍ਰੋਵਿੰਸ ਦੀ ਹੈ, ਤੇ ਪ੍ਰੋਵਿੰਸ਼ੀਅਲ ਵੋਟਾਂ ਵੇਲੇ ਸਾਰੇ ਦੇ ਸਾਰੇ ਜਿਹੜੇ ਸੀਗੇ ਉਹ ਚੁੱਪ ਚੁੱਪੀ ਤੇ ਲੰਘ ਗਏ, ਆਪਾਂ ਉਹਨਾਂ ਨੂੰ ਡਿਸਕਸ ਕਰਦੇ ਰਹਾਂਗੇ। ਅੱਜ ਜਗਮੀਤ ਸਿੰਘ ਹੋਰਾਂ ਦੇ ਬਾਰੇ ਗੱਲ ਚੱਲਦੀ ਸੀ, ਸਾਰੀ ਤਸਵੀਰ ਜਿਹੜੀ ਮੇਰੇ ਅੱਖਾਂ ਦੇ ਸਾਹਮਣੇ ਘੁੰਮ ਗਈ, ਕਿਉਂਕਿ ਉਹਨਾਂ ਦੀ ਪਾਰਟੀ ਜਿਹੜੀ ਹੈ ਜੀ ਉਹ 7.7% ਤੇ ਰਹਿ ਗਈ ਹੈ, ਤੇ ਜਿਹੜੀ ਉਹਨਾਂ ਦੀ ਆਪਣੀ ਬਰਨਬੀ ਵਾਲੀ ਸੀਟ ਹੈ ਉਸ ਸੀਟ ਤੋਂ ਜਗਮੀਤ ਸਿੰਘ ਹੋਰੀ ਜਿਹੜੇ ਨੇ ਜੀ ਇਸ ਵੇਲੇ 3 ਨੰਬਰ ਤੇ ਨੇ। ਐਨਡੀਪੀ ਦੇ ਸਾਬਕਾ ਨੇਤਾ ਟੌਮ ਮਲਕੇਰ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਐਨਡੀਪੀ ਸੰਸਦ ਦੇ ਵਿਚ ਅਧਿਕਾਰਤ ਦਰਜਾ ਗੁਆ ਦਿੰਦੀ ਹੈ ਤਾਂ ਜਗਮੀਤ ਸਿੰਘ ਪਾਰਟੀ ਦੀ ਅਗਵਾਈ ਜਾਰੀ ਨਹੀਂ ਰੱਖ ਸਕਦੇ, ਜਿਵੇਂ ਕਿ ਕੁਝ ਪੋਲਿੰਗ ਸੁਝਾਅ ਦਿੰਦੇ ਹਨ ਕਿ ਅਜਿਹਾ ਹੋ ਸਕਦਾ ਹੈ। ਮੰਗਲਵਾਰ ਕੱਲ ਸੀਟੀਵੀ ਵੱਲੋਂ ਸਿੱਧੇ ਤੌਰ ਦੇ ਉੱਪਰ ਮਲਕੇਰ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਸੀ, ਉਨ੍ਹਾਂ ਕਿਹਾ ਕਿ ਸਿੰਘ ਜਾਣਦੇ ਹਨ ਕਿ ਨਤੀਜੇ ਕੀ ਨਿਕਲਣੇ ਆ, ਲੱਗਦਾ ਹੈ ਕਿ ਉਹ ਇਸ ਸਾਲ ਤੇ ਇਸ ਗੱਲ ਤੇ ਸ਼ਾਂਤ ਹਨ ਕਿ ਉਨ੍ਹਾਂ ਲਈ ਕੀ ਅਰਥ ਹੋ ਸਕਦਾ ਇਸ ਸ਼ਾਂਤੀ ਦਾ, ਕੋਈ ਸੰਕੇਤ ਨਹੀਂ ਮਿਲ ਰਿਹਾ ਕਿ ਉਹ ਬਣੇ ਰਹਿਣ ਦੇ ਲਈ ਕਿਹੜਾ ਯਤਨ ਕਰ ਸਕਦੇ ਨੇ। ਜੇਕਰ ਨਤੀਜਾ ਉਹੀ ਨਿਕਲਦਾ ਜਿਹੜੇ ਨਤੀਜੇ ਦੀ ਸਰਵੇਖਣਾ ਦੇ ਵਿਚ ਭਵਿੱਖਬਾਣੀ ਕੀਤੀ ਜਾ ਰਹੀ ਹੈ, ਤਾਂ ਪਾਰਟੀ ਇਕ ਅਸਲ ਮੁਸ਼ਕਲ ਦੇ ਸਮੇਂ ਦੇ ਵਿਚੋਂ ਲੰਘਣ ਜਾ ਰਹੀ ਹੈ। ਸੋ ਭੰਗ ਹੋਣ ਤੋਂ ਪਹਿਲਾਂ ਐਨਡੀਪੀ ਕੋਲ ਹਾਊਸ ਆਫ ਕਾਮਨਸ ਦੇ ਵਿਚ 24 ਸੀਟਾਂ ਸਨ, ਪਰ ਜਿਹੜਾ 338 ਕੈਨੇਡਾ ਦੇ ਅਨੁਸਾਰ ਜੋ ਕੁੱਲ ਮਿਲਾ ਕੇ ਪੋਲਿੰਗ ਡਾਟਾ ਇਕੱਠਾ ਕਰਦਾ, ਜਿਹੜਾ 338 ਦੇ ਵਿਚ ਇਹ ਹੁੰਦਾ ਜੀ ਕਿ ਉਹ ਜਿੰਨੇ ਵੀ ਟੋਟਲ ਜਿਹੜੇ ਪੋਲਸਟਰ ਨੇ ਜਿਹੜੇ ਸਰਵੇ ਕਰਦੇ ਨੇ ਉਹਨਾਂ ਸਾਰਿਆਂ ਦਾ ਸਰਵੇ, ਉਹਨਾਂ ਸਾਰਿਆਂ ਦਾ ਡਾਟਾ ਜਿਹੜਾ ਜੀ ਇੱਕ ਟੋਕਰੇ ਚ ਪਾ ਕੇ ਇਕੱਠਾ ਕਰ ਲੈਂਦੇ ਆ ਤੇ ਉਹਨੂੰ ਫਿਰ ਰਲਾ ਕੇ ਤੇ ਉਹਦੇ ਵਿਚੋਂ ਅਨੁਪਾਤ ਕੱਢ ਕੇ ਤੇ ਫਿਰ ਉਹ ਭਵਿੱਖਬਾਣੀ ਕਰਦੇ ਆ। ਉਹ ਚ ਕਈਆਂ ਦਾ ਨੰਬਰ ਜਿਹੜੇ ਆ ਘੱਟ ਹੁੰਦੇ ਆ, ਕਈਆਂ ਦੇ ਵੱਧ ਹੁੰਦੇ ਆ, ਉਹ ਫਿਰ ਰਲਾ ਮਿਲਾ ਕੇ ਜਿਹੜਾ ਸੈਂਟਰ ਜਾ ਕਰ ਲੈਂਦੇ ਆ। ਸੋ 338 ਕੈਨੇਡਾ ਦੇ ਅਨੁਸਾਰ ਜੋ ਕੁੱਲ ਪੋਲਿੰਗ ਡਾਟਾ ਇਕੱਠਾ ਕਰਦਾ, ਸੋ ਐਨਡੀਪੀ ਸਿਰਫ 9 ਸੀਟਾਂ ਹੀ ਜਿੱਤ ਸਕੇਗੀ। ਅਧਿਕਾਰਤ ਪਾਰਟੀ ਦਾ ਦਰਜਾ ਪ੍ਰਾਪਤ ਕਰਨ ਦੇ ਲਈ 12 ਸੀਟਾਂ ਦੀ ਲੋੜ ਹੁੰਦੀ ਹੈ। ਸੋਮਵਾਰ ਨੂੰ ਬੀਸੀ ਦੇ ਵਿਚ ਇਕ ਰੈਲੀ ਦੇ ਵਿਚ ਉਹ ਸੂਬਾ ਜੋ ਐਨਡੀਪੀ ਦੀਆਂ ਅੱਧੀਆਂ ਸੀਟਾਂ ਦਾ ਘਰ ਹੈ, ਸਿੰਘ ਨੇ ਵੋਟਰਾਂ ਨੂੰ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਚੋਣ ਦੇ ਵਿਚ ਪਾਰਟੀ ਦੇ ਲਈ ਕੀ ਜ਼ੋਖਮ ਹਨ। ਜਗਮੀਤ ਸਿੰਘ ਨੇ ਪੋਰਟ ਮੂਡੀ ਦੇ ਵਿਚ ਭੀੜ ਨੂੰ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਫੈਸਲਾ ਕਰਨਗੇ, ਕੋਲੰਬੀਅਨ ਫੈਸਲਾ ਕਰਨਗੇ ਕਿ ਅੱਗੇ ਕੀ ਹੁੰਦਾ, ਕੀ ਲਿਬਰਲ ਲੀਡਰ ਮਾਰਕ ਕਾਰਨੀ ਨੂੰ ਸੁਪਰ ਮੈਜੋਰਿਟੀ ਮਿਲਦੀ ਹੈ ਜਾਂ ਨਹੀਂ, ਇਹ ਪੁੱਛੇ ਜਾਣ ਤੇ ਕਿ ਕੀ ਪਾਰਟੀ ਦਾ ਅਧਿਕਾਰ ਦਰਜਾ ਖਤਮ ਹੋਣ ਤੇ ਉਹ ਅਸਤੀਫਾ ਦੇ ਦੇਣਗੇ। ਸਿੰਘ ਨੇ ਕਿਹਾ ਕਿ ਇਸ ਬਾਰੇ ਅਜੇ ਕੋਈ ਇਰਾਦਾ ਨਹੀਂ ਹੈ। ਸੋ ਬਰਨਬੀ ਦੀ ਸੀਟ ਤੋਂ ਜਿਹੜਾ ਜੀ ਉਹ 3 ਨੰਬਰ ਤੇ ਨੇ, 30% ਦੇ ਜਗਮੀਤ ਸਿੰਘ ਹੋਰੀ ਨੇ, 32% ਦੇ ਉੱਥੋਂ ਕੰਜ਼ਰਵੇਟਿਵ ਹੈ ਤੇ 37% ਤੇ ਉੱਥੇ ਲਿਬਰਲ ਪਾਰਟੀ ਦਾ ਉਮੀਦਵਾਰ ਹੈ ਤੇ ਵੋਟਾਂ ਅੱਜ ਬੁੱਧਵਾਰ ਹੋ ਗਿਆ ਤੇ ਸੋਮਵਾਰ ਨੂੰ ਵੋਟਾਂ। ਆਪਾਂ ਗੱਲ ਜਿਹੜੀ ਸੀ ਇੰਸ਼ੋਰੈਂਸ ਤੋਂ ਚੇਤਾ ਆਇਆ ਸੀ ਜਗਮੀਤ ਸਿੰਘ ਹੋਰਾਂ ਦਾ, ਤੁਹਾਨੂੰ ਯਾਦ ਹੋਣਾ ਕਿ ਜਦੋਂ ਜਗਮੀਤ ਸਿੰਘ ਹੋਰਾਂ ਨੇ ਇੱਥੇ ਪੋਲੀਟਿਕਸ ਸ਼ੁਰੂ ਕੀਤੀ ਹੈ ਪ੍ਰੋਵਿੰਸ਼ਲੀ, ਤਾਂ ਉਦੋਂ ਇੰਸ਼ੋਰੈਂਸ ਦਾ ਮੁੱਦਾ ਜਿਹੜਾ ਸੀਗਾ ਜੀ ਉਹ ਚੁੱਕਿਆ ਸੀ। ਆਪਾਂ ਸਾਰੇ ਉਦੋਂ ਕਹਿ ਲਓ ਕਿ ਇੰਸ਼ੋਰੈਂਸ ਵੱਧ ਭਰਦੇ ਆ ਰਹੇ ਹਾਂ, ਪੋਸਟਲ ਕੋਡ ਦੇ ਆਧਾਰ ਦੇ ਉੱਪਰ ਜੋ ਕੁਛ ਸਾਨੂੰ ਸਹਿਣਾ ਪੈ ਰਿਹਾ ਉਹ ਵੀ ਸਾਰਿਆਂ ਦੇ ਸਾਹਮਣੇ। ਫਿਰ ਇਹ ਐਮ ਪੀ ਪੀ ਵੀ ਰਹੇ, ਫਿਰ ਐਮ ਪੀ ਵੀ ਰਹੇ, ਫਿਰ ਉਹਨਾਂ ਦਾ ਭਰਾ ਵੀ ਐਮ ਪੀ ਪੀ ਰਿਹਾ, ਇੰਸ਼ੋਰੈਂਸ ਦਾ ਮੁੱਦਾ ਉੱਥੇ ਦਾ ਉੱਥੇ ਰਿਹਾ। ਸਰਕਾਰ ਜਦੋਂ ਪਹਿਲੀ ਲਿਬਰਲ ਦੀ ਸੀ ਪ੍ਰੋਵਿੰਸ ਦੇ ਵਿੱਚ ਉਦੋਂ ਵੀ ਇੰਸ਼ੋਰੈਂਸ ਦਾ ਮੁੱਦਾ ਉੱਥੇ ਸੀ, ਉਹ ਤੋਂ ਬਾਅਦ ਸਰਕਾਰ ਜਿਹੜੀ ਸੀਗੀ ਜੀ ਉਹ ਪੀ ਸੀ ਦੀ ਬਣ ਗਈ ਔਰ ਪੀ ਸੀ ਦੀ ਸਰਕਾਰ ਵੇਲੇ ਵੀ ਇਹ ਵਾਅਦੇ ਕੀਤੇ ਗਏ ਭਾਈ ਅਸੀਂ ਇੰਸ਼ੋਰੈਂਸ ਘਟਾਵਾਂਗੇ, ਕਿਸੇ ਨੇ ਕੁਛ ਨਹੀਂ ਕੀਤਾ। ਉਹ ਤੋਂ ਬਾਅਦ ਪਰਮ ਗਿੱਲ ਹੋਰਾਂ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਪਿਛਲੇ ਹਫ਼ਤੇ, ਉਹਨਾਂ ਨੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆ ਕੇ ਡਰਾਮਾ ਜਿਹਾ ਕੀਤਾ ਸੀ ਵੀ ਮੈਂ ਬਹੁਤ ਕੋਸ਼ਿਸ਼ ਕਰ ਰਿਹਾ ਪਰ ਕੀਤਾ ਕਤਰਿਆ ਕੱਖ ਨਹੀਂ। ਹੁਣ ਆਧਾਰ ਜਿਹੜਾ ਜੀ ਇਸ ਗੱਲ ਨੂੰ ਮਨਾਇਆ ਜਾਂਦਾ ਕਿ ਇੱਥੇ ਪਹਿਲਾਂ ਐਕਸੀਡੈਂਟ ਵੱਧ ਹੁੰਦੇ ਸੀ, ਫਿਰ ਇਹ ਕਹਿੰਦੇ ਸੀ ਵੀ ਐਕਸੀਡੈਂਟ ਦੇ ਫਰੋਡ ਵੱਧ ਹੁੰਦੇ ਆ, ਫਿਰ ਹੁਣ ਕਹਿੰਦੇ ਵੀ ਕਾਰਾਂ ਚੋਰੀ ਵੱਧ ਹੁੰਦੀਆਂ। ਹੁਣ ਕਾਰ ਚੋਰੀ ਦੇ ਵਿੱਚ ਵੀ ਜਿਹੜਾ ਜੀ ਇੱਕ ਖੁੱਲ੍ਹ ਕੇ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਆਪਾਂ ਇਲੈਕਸ਼ਨ ਤੋਂ ਬਾਅਦ ਵੀ ਕਰਦੇ ਰਹਾਂਗੇ। ਜਦੋਂ ਮੈਂ ਇੱਥੇ ਮੈਨੂੰ ਆਏ ਨੂੰ ਹੋ ਜਾਣਾ ਜੀ 32 ਸਾਲ, ਬਹੁਤ ਸਾਰੇ ਜਿਹੜੇ ਮੇਰੇ ਤੋਂ ਪਹਿਲਾਂ ਦੇ ਆਏ ਹੋਣਗੇ ਜਾਂ ਫਿਰ ਕਈ ਜਿਹੜੇ ਆ ਜੀ ਉਹ ਹੋਣਗੇ, ਕਈ ਨੂੰ 30 ਸਾਲ ਹੋਏ ਨੇ ਹੋਣਗੇ, ਕਈ 25 ਸਾਲ 20 ਸਾਲ ਵਾਲੇ। ਆਪਾਂ ਜਦੋਂ ਇੱਥੇ ਨਵੇਂ ਨਵੇਂ ਆਉਂਦੇ ਹਾਂ ਨਾ ਤੇ ਕਹਿ ਲਓ ਵੀ ਬੁੱਤਾਂ ਸਾਰਨ ਵਾਸਤੇ ਕਾਰ ਲੈਣੀ ਪੈਂਦੀ ਆ, ਉਦੋਂ ਕੋਸ਼ਿਸ਼ ਹੁੰਦੀ ਵੀ ਡੀਸੈਂਟ ਜੀ ਕਾਰ ਜਿਹੜੀ ਆ ਜੀ 5-7 ਹਜ਼ਾਰ 8 ਹਜ਼ਾਰ ਵਾਲੀ ਲੈ ਲਈ ਜਾਵੇ, ਕਿਉਂਕਿ ਪਹਿਲੀ ਵਾਰੀ ਜਦੋਂ ਤੁਹਾਡਾ ਨਵਾਂ ਨਵਾਂ ਲਾਇਸੈਂਸ ਹੁੰਦਾ ਤੇ ਓਬਵੀਅਸਲੀ ਇੰਸ਼ੋਰੈਂਸ ਵੱਧ ਭਰਨੀ ਪੈਂਦੀ ਹੈ ਕਿ ਕਾਰ ਇੱਦਾਂ ਕਿ ਹੋਵੇ ਥਰਡ ਪਾਰਟੀ ਇੰਸ਼ੋਰੈਂਸ ਕਰਾ ਲਓ, ਪ੍ਰੀਮੀਅਮ ਘੱਟ ਦੇਣਾ ਪਵੇ ਜੇ ਕਿਤੇ ਆਪ ਕਿਤੇ ਵੱਜ ਵੁੱਜ ਜਾਵੇ ਮਾੜੀ ਮੋਟੀ ਝਰੀਟ ਤੇ ਕੋਈ ਗੱਲ ਨਹੀਂ, ਦੂਜੇ ਦਾ ਨੁਕਸਾਨ ਦੀ ਭਰਪਾਈ ਜਿਹੜੀ ਇੰਸ਼ੋਰੈਂਸ ਕੰਪਨੀ ਕਰਦੇ। ਸ਼ਾਇਦ ਸਾਰੇ ਬਹੁਤੇ ਲੋਕਾਂ ਦੀ ਜ਼ਿੰਦਗੀਆਂ ਜਿਹੜੀਆਂ ਜੀ ਆਪਣੀਆਂ ਇਸ ਹੀ ਮਰਹਲੇ ਤੋਂ ਸ਼ੁਰੂ ਕੀਤੀਆਂ ਨੇ, ਪਰ ਅੱਜ ਕੱਲ ਰਿਵਾਜ ਹੋਰ ਆ ਅੱਜ ਕੱਲ ਕਿਉਂਕਿ ਉਸ ਵੇਲੇ ਡੀਲਰਸ਼ਿਪ ਦੇ ਕੋਲੋਂ ਵੀ ਜਿਹੜੇ ਕਿਤੇ ਕਾਰ ਲੈਣ ਜਾਈਦਾ ਸੀ ਨਾ ਉਹ ਸਲਾਹ ਦਿੰਦੇ ਹੁੰਦੇ ਸੀ ਵੀ ਜੇ ਕਿਤੇ ਆਪਾਂ ਮਹਿੰਗੀ ਕਾਰ ਪਸੰਦ ਕਰ ਲੈਣੀ ਨਾ ਤਾਂ ਉਹਨਾਂ ਨੇ ਆਪ ਕਹਿਣਾ ਵੀ ਪੈਸੇ ਕੋਲ ਕਿੰਨੇ ਕਿਆ, ਕੈਸ਼ ਹੀ ਲੈਣੀ ਆ, ਜੇ ਲੋਨ ਕਰਾਉਣਾ ਆ ਤੇ ਫਿਰ ਉਹ ਆਪ ਕਹਿੰਦੇ ਵੀ ਏਡੀ ਮਹਿੰਗੀ ਕਾਰ ਹਾਲੇ ਨਾ ਲਵੋ ਵੀ ਆਪਣੇ ਕੋਲ ਆਹ ਖੜੀ ਆ ਉਹ ਸਸਤੀ ਜੀ ਕਾਰ ਲੈ ਜਾਓ, ਉਹ ਸੈਣੀ ਸਲਾਹ ਦਿੰਦੇ ਹੁੰਦੇ ਸੀ ਆਪਾਂ ਮੰਨਦੇ ਵੀ ਹੁੰਦੇ ਸੀ, ਪਰ ਅੱਜ ਕੱਲ੍ਹ ਡੀਲਰ ਵੀ ਕਹਿੰਦੇ ਵੀ ਚੱਕਰ ਹੀ ਕੋਈ ਨੀ, ਇੱਥੇ ਤਾਂ ਬਹੁਤੇ ਡੀਲਰ ਜਿਹੜੇ ਆ ਉਹ ਇੰਡੀਆ ਵਾਲੀਆਂ ਫਰਦਾਂ ਲੈ ਕੇ ਵੀ ਤੇ ਇੱਥੇ ਆ ਕੇ ਤੇ ਕਾਰਾਂ ਦੇ ਲੋਨ ਪਾਸ ਕਰੀ ਜਾਂਦੇ ਆ। ਮੁੱਕਦੀ ਗੱਲ ਫਿਰ ਮਹਿੰਗੀਆਂ ਕਾਰਾਂ ਜਿਹੜੀਆਂ ਤੇਲ ਦਾ ਵੀ ਸੂਟਾਂ ਮਾਰਦੀਆਂ, ਜਦੋਂ ਇੱਕ ਵਾਰੀ ਸੂਟਾਂ ਮਾਰ ਕੇ ਅੱਧੀ ਟੈਂਕੀ ਕਰ ਲੈਂਦੀਆਂ ਤੇ ਪਲੱਸ ਉਹਦੀ ਇੰਸ਼ੋਰੈਂਸ ਜਿਹੜੀ ਆ ਸਿਰੇ ਦੀ, ਪਹਿਲਾਂ ਫੂਕ ਛੱਕ ਕੇ ਤੇ ਕਾਰ ਲੈ ਲਈ ਜਾਂਦੀ ਆ, ਉਹ ਤੋਂ ਬਾਅਦ ਫਿਰ ਜਦੋਂ ਫਿਰ ਉਹ ਅਫੋਰਡ ਕਰਨੀ ਔਖੀ ਹੁੰਦੀ ਆ ਤੇ ਫਿਰ ਬੰਦਾ ਕਹਿੰਦਾ ਵੀ ਹੁਣ ਮੈਂ ਕੀ ਕਰਾਂ, ਉਦੋਂ ਫਿਰ ਇੱਥੇ ਜਿਹੜੇ ਜਗਾੜੂ ਲੋਕ ਨੇ ਉਹ ਸਾਥ ਦਿੰਦੇ ਨੇ ਵੀ ਇਹ ਤੋਂ ਪਿੱਛਾ ਛਡਾਉਣ ਦੇ ਕਈ ਤਰੀਕੇ ਆ, ਇੱਕ ਤਾਂ ਹੈਗਾ ਵੀ ਇਹਨੂੰ ਚੋਰੀ ਚਾਰੀ ਕਰਾ ਦੇ, ਦੂਜਾ ਹੈਗਾ ਇਹਦਾ ਐਕਸੀਡੈਂਟ ਕਰਦਾ ਏ, ਉਹ ਵੀ ਆਪਣੇ ਕੋਲ ਬੰਦੇ ਹੈਗੇ ਆ ਕਰ ਲੈਣਗੇ, ਉਹਦੇ ਵੀ ਅਲੱਗ ਅਲੱਗ ਰੇਟ ਆ ਕਹਿੰਦੇ ਵੀ ਜੇ ਵਿੱਚ ਬੰਦੇ ਬਿਠਾ ਕੇ ਕਰਨਾ ਐਕਸੀਡੈਂਟ ਹੋ ਰਿਹਾ ਤੇ ਜੇ ਖਾਲੀ ਕਰਨਾ ਤੇ ਹੋ ਰਿਹਾ, ਇਹ ਗੋਰਖ ਧੰਦਾ ਚੱਲ ਰਿਹਾ ਔਰ ਇਹਦਾ ਸਿਸਟਮ ਨੂੰ ਵੀ ਪਤਾ ਹੈ ਕਿ ਚੱਲ ਰਿਹਾ। ਆਟੋ ਥੈਫਟ ਦੇ ਵਿੱਚ ਇੱਕ ਵੱਡਾ ਹਿੱਸਾ ਇਸ ਗੋਰਖ ਧੰਦੇ ਦਾ ਵੀ ਹੈ ਜਿਹਦੇ ਵਿੱਚ ਸਾਡੀ ਬਹੁਤ ਵੱਡੀ ਇੰਡਸਟਰੀ ਜਿਹੜੀ ਚਾਹੇ ਸਾਡੀ ਟੋਇੰਗ ਇੰਡਸਟਰੀ ਹੈ, ਚਾਹੇ ਸਾਡੀ ਆਟੋ ਇੰਡਸਟਰੀ, ਆਟੋ ਬੋਡੀ ਇੰਡਸਟਰੀ ਹੈ, ਉਹ ਇਨਵੋਲਵ ਹੈਗੀ ਆ। ਇੱਕ ਪੋਲੀਟੀਕਲ ਸਾਇੰਸ ਦੇ ਵਿੱਚ ਹੁੰਦਾ ਸੀ ਜ਼ਰੂਰੀ ਬੁਰਾਈ ਦਾ ਸਿਧਾਂਤ, ਕਈ ਵਾਰੀ ਜਿਹੜਾ ਸਿਸਟਮ ਆ ਉਹ ਅੱਖਾਂ ਮੀਟ ਕੇ ਬੈਠਾ ਰਹਿੰਦਾ ਵੀ ਪਤਾ ਆ ਵੀ ਗੱਲ ਮਾੜੀ ਆ, ਪਰ ਰੋਕਣ ਲਈ ਕੋਈ ਗੱਲ ਇਹਨੂੰ ਇਸਦੇ ਚਰੀ ਜ਼ਰੂਰ ਜਾਣ ਦਿਓ। ਸੋ ਗੱਲ ਕੀ ਕਿ ਸਾਡੀ ਜਿਹੜੀ ਲੋਕਲ ਲਾ ਇਨਫੋਰਸਮੈਂਟ ਏਜੰਸੀਜ਼ ਨੇ ਉਹ ਵੀ, ਹੁਣ ਮੈਂ ਪਰਸੋਂ ਗੱਲ ਕਰਦਾ ਸੀ ਕਿ ਇੱਕ ਬਾਈ ਦਾ ਫੋਨ ਆ, ਕਹਿੰਦੇ ਜੀ ਕਾਨੂੰਨ ਬਹੁਤ ਸਖ਼ਤ ਚਾਹੀਦੇ ਆ, ਵੀ ਸਾਊਦੀ ਅਰਬ ਵਰਗੇ ਕਾਨੂੰਨ ਚਾਹੀਦੇ ਆ, ਵੀ ਉਦਾਂ ਦੇ ਕਾਨੂੰਨ ਹੋਣ ਵੀ ਜਿਹੜਾ ਬੰਦਾ ਵੀ ਚੋਰੀ ਕਰਦਾ ਉਹਦੇ ਗੁੱਟ ਵੱਢ ਦਿਓ, ਘੱਟੋ ਘੱਟ ਦੋ ਨਹੀਂ ਵੱਢਣੇ ਤਾਂ ਇੱਕ ਵੱਢ ਦਿਓ। ਤਾਂ ਮੈਂ ਆਪਣੇ ਮਨ ਚ ਹੀ ਸੋਚਦਾ ਸੀ ਵੀ ਜੇ ਕਿਤੇ ਇਹੋ ਜਿਹਾ ਕਾਨੂੰਨ ਬਣ ਗਿਆ ਗੁੱਟ ਵੱਢਣ ਵਾਲਾ, ਅੱਧੀ ਕੌਮ ਤਾਂ ਸਾਡੀ ਟੁੰਡੀ ਹੋ ਜਾਣੀ ਹੈ, ਮੰਨੀਏ ਭਾਵੇਂ ਆਪਣਾ ਮੰਨੀਏ। ਹੁਣ ਜਿਹੜੇ ਮੁਲਕਾਂ ਦੇ ਵਿੱਚ ਕਾਨੂੰਨ ਸਖ਼ਤ ਨੇ, ਆਪਣੇ ਗੁਆਂਢ ਦੇ ਵਿੱਚ ਹੀ ਆ, ਅਮਰੀਕਾ ਦੇ ਵਿੱਚ ਕਿਤੇ ਥੋੜੇ ਸਖ਼ਤ ਕਾਨੂੰਨ ਹੈ, ਧੂੰਆਂ ਕੱਢ ਦਿੰਦੇ ਜੇ ਕਿਤੇ ਤੁਸੀਂ ਫਸ ਜਾਓ ਪੁੱਠੇ ਕੰਮ ਕਰਦੇ, ਪਰ ਉੱਥੇ ਕਿਹੜਾ ਕ੍ਰਾਈਮ ਹਟ ਗਿਆ। ਇਹ ਤਾਂ ਸਾਈਕੋਲੋਜੀਕਲੀ ਸਾਰਾ ਕੁਛ ਸੋਚਣਾ ਪੈਣਾ ਵੀ ਕ੍ਰਾਈਮ ਹੋਣ ਤੋਂ ਪਹਿਲਾਂ ਕੀ ਕਰਨਾ, ਉਹਨੂੰ ਰੋਕਣਾ ਕਿਵੇਂ ਆ। ਆਪਣੇ ਉੱਥੇ ਪੰਜਾਬ ਦੇ ਵਿੱਚ ਵੀ ਕਾਨੂੰਨ ਬਹੁਤ ਸਖ਼ਤ ਨੇ, ਕੀ ਹਾਲਾਤ ਨੇ ਉੱਥੇ, ਉਸ ਮਾਨਸਿਕਤਾ ਨੂੰ ਕਹਿ ਲਓ ਕਿ ਸੁਧਾਰਨ ਦੀ ਲੋੜ ਆ, ਜਿਹੜੀ ਇਨਸਾਨ ਨੂੰ ਕ੍ਰਾਈਮ ਵਾਲੇ ਪਾਸੇ ਤੋਰਦੀ ਹੈ। ਕਈ ਬੰਦੇ ਦੇ ਦਿਮਾਗ ਹੀ ਪੁੱਠੇ ਪਾਸੇ ਚੱਲਦੇ ਆ, ਉਹਨਾਂ ਦੇ ਉਹਨਾਂ ਦਿਮਾਗਾਂ ਨੂੰ ਸਹੀ ਸੇਧ ਦੇਣ ਦੀ ਲੋੜ ਆ। ਕਈਆਂ ਨੂੰ ਕੋਈ ਸਿੱਧੀ ਗੱਲ ਸੁੱਝਦੀ ਹੀ ਨਹੀਂ, ਸੁੱਝਦੀ ਪੁੱਠੀ ਆ। ਆਪਣੇ ਆਲੇ ਦੁਆਲੇ ਬਹੁਤ ਸਾਰੇ ਇਹੋ ਜਿਹੇ ਲੋਕ ਦਿਸ ਪਏ ਹੋਣਗੇ, ਨਿਗਾਹ ਮਾਰ ਕੇ ਦੇਖਿਓ। ਸੋ ਜਿਹੜੀਆਂ ਉਹ ਟੈਕਨੀਕਸ ਨੇ, ਪੜ੍ਹੀਆਂ ਲਿਖੀਆਂ ਟੈਕਨੀਕਸ ਨੇ, ਉਹ ਟੈਕਨੀਕਸ ਵਰਤਣ ਦੀ ਜ਼ਰੂਰਤ ਹੈ। ਹਾਂਜੀ, ਬ੍ਰੇਕ ਤੋਂ ਪਹਿਲਾਂ ਮੇਰੇ ਨਾਲ ਦੋ ਕਾਲਰ ਨੇ ਅਤੇ ਇੱਕ ਤਾਂ ਕਿਸੇ ਐਸਓ ਦੇ ਗੈਸ ਸਟੇਸ਼ਨ ਤੋਂ ਫੋਨ ਕਰ ਰਿਹਾ ਅਤੇ ਇੱਕ ਹੋਰ ਬਾਈ ਜੀ ਨੇ। ਸਤਿ ਸ਼੍ਰੀ ਅਕਾਲ ਜੀ, ਹੈਲੋ, 1960 ਵਾਲੇ ਹੋ? ਹੈਲੋ, ਨਹੀਂ ਜੀ, ਉਹ ਕਿਤੇ ਮੈਨੂੰ ਲੱਗਦਾ ਵੀ ਕਿਸੇ ਤੋਂ ਹੋਰ ਫੋਨ ਆ ਗਿਆ ਅਤੇ ਹੋਲਡ ਦੇ ਪਾ ਕੇ ਚਲਾ ਗਿਆ, ਮੈਂ ਵੀ ਉਹਨੂੰ ਕੱਟਣਾ ਨਹੀਂ, ਮੈਂ ਹੋਲਡ ਦੇ ਪਾ ਤਾ ਅਤੇ ਆਪਾਂ ਦੂਜੀ ਕਾਲ ਲੈਣੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜੀ ਸਰ,
ਬਹੁਤ ਮਜ਼ੇਦਾਰ ਪ੍ਰੋਗਰਾਮ ਕਰਦੇ ਤੁਸੀਂ ਯਾਰ, ਯਕੀਨ ਕਰ ਲਓ।
ਧੰਨਵਾਦ ਜੀ।
ਪਰ ਅੱਜ ਤੱਕ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ, ਮੈਨੂੰ ਤਾਂ ਹਾਸਾ ਵੀ ਆ ਰਿਹਾ, ਅਫਸੋਸ ਵੀ ਹੁੰਦਾ ਹੈ ਕਿ ਅੱਧੀ ਕੌਮ ਸਾਡੀ ਟੁੰਬੀ ਹੋ ਜਾਣੀ, ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ। ਲੇਕਿਨ ਜਿਹੜੇ ਕਹਿੰਦੇ ਨਾ ਸਾਊਦੀ ਅਰਬ ਵਾਲਾ ਕਾਨੂੰਨ ਬਣਾ ਦਿਓ ਕੰਮ ਹੁਣ ਮੁੱਕ ਜਾਏਗਾ, ਇਹਨਾਂ ਨੂੰ ਫਿਰ ਪਤਾ ਕੋਈ ਨਹੀਂ। ਸਾਊਦੀ ਅਰਬ ਰੋਜ਼ ਇੱਕ ਬੰਦੇ ਦਾ ਸਿਰ ਲੈਂਦਾ, ਉੱਥੇ ਫੇਰ ਵੀ ਨਹੀਂ ਮੁੜਦੇ, ਗੁੱਟ ਲੈਣਾ ਛੱਡ ਦੋ ਸਿਰ ਲੈਂਦੇ ਨੇ। ਇਹੀ ਹਾਲ ਮਿਡਲ ਈਸਟ ਦਾ ਵੀ ਹੈ, ਲੇਕਿਨ ਫੇਰ ਵੀ ਇੱਥੇ ਥੋੜੇ ਉਹਨਾਂ ਦੇ ਕਾਨੂੰਨ ਬਿਹਤਰ ਨੇ, ਪਲੱਸ ਉਹ ਅਮਲ ਕਰਦੇ ਆ। ਔਰ ਵਾਕਈ ਗੱਲ ਤੁਹਾਡੀ ਸਹੀ ਹੈ ਕਿ ਜੁਰਮ ਤੋਂ ਜਾਣ ਤੋਂ ਪਹਿਲੇ ਜਿਹੜੇ ਨਾ ਉਹ ਇਕਦਾਮ ਕਰਨੇ ਚਾਹੀਦੇ ਨੇ, ਜਿਹਦੇ ਨਾਲ ਬੰਦਾ ਉਸ ਪਾਸੇ ਜਾਇਆ ਨਾ।
ਜੀ ਜੀ ਜੀ।
ਲੇਕਿਨ ਬਦਕਿਸਮਤੀ ਇਹ ਹੈ ਕਿ ਜਿਹਨੂੰ ਅਸੀਂ ਆਏ, ਮੈਂ ਵੀ ਪਾਕਿਸਤਾਨ ਤੋਂ ਪੰਜਾਬੀ ਹਾਂ,
ਬਿਲਕੁਲ ਬਿਲਕੁਲ,
ਸਾਡੇ ਕੋਲੋਂ ਜਿਹੜਾ ਨਾ ਸਾਨੂੰ ਕੋਈ ਰੋਕ ਨਹੀਂ ਸਕਦਾ, ਜੇ ਸਾਡਾ ਜਿਹੜਾ ਨਾ ਅੰਦਰ ਬੈਠੇ ਆ ਵੀ ਜਾਣਾ ਹੈ, ਤੇ ਜਿਹਦਾ ਨਾ ਨਾਲ ਆਲਾ ਉਹਦੇ ਤੋਂ ਅੱਗੇ ਲੰਘਣਾ, ਮੈਂ ਉਹਦੇ ਬਰਾਬਰ ਹੀ ਵੀ ਨਹੀਂ ਰਹਿਣਾ, ਉਹਦੇ ਤੋਂ ਅੱਗੇ ਲੰਘ ਕੇ ਛੱਡਣਾ ਹੈ। ਤੇ ਇਸੇ ਕਰਕੇ ਇਧਰੋਂ ਫਾੜ ਉਧਰੋਂ ਕਰ ਉਧਾਰ, ਇੱਕ ਮਕਾਨ ਉਹਦੇ ਦੋ ਮਕਾਨ ਕਰਨੇ, ਦੋਵਾਂ ਦੇ ਪੰਜ ਕਰਨੇ,
ਉਹ ਵੀ
ਗੱਡੀ ਵੀ ਵੱਧ ਕੇ ਲੈਣੀ।
ਜੇ ਕਿਸੇ ਕੋਲ ਵੱਧਿਆ ਨਾ ਤੇ ਦਿਮਾਗ ਚ ਆਉਂਦਾ ਵੀ ਇੱਕ ਖੋਲੀਏ।
ਬਿਲਕੁਲ, ਮੈਂ ਉਹੀ ਕਹਿ ਰਿਹਾ ਨਾ ਕਿ ਕਿਸੇ ਨਾਲ ਕਿਸੇ ਤਰੀਕੇ ਨਾਲ ਅੱਗੇ ਲੰਘਣਾ ਨੇ, ਨਾਲ ਨਸਤੀ ਦੱਸ ਦਿਆਂ ਨੇ ਹਕੀਕਤ। ਮੈਂ ਮੈਨੂੰ ਵੀ ਤਕਰੀਬਨ 35 ਸਾਲ ਹੋ ਗਏ ਆਇਆ, ਤੁਹਾਡੀ ਬੜੀ ਮੈਨੂੰ ਅੱਛੀ ਲੱਗੀ ਗੱਲ ਜਿਹੜੀ ਤੁਸੀਂ ਕੀਤੀ ਲੀਡਰਾਂ ਨੇ, ਬਿਲਕੁਲ ਸਹੀ, ਇੰਜੇ ਹੁੰਦਾ ਸੀ, ਬਹੁਤ ਅੱਛਾ, ਅੱਛੇ ਲੋਕ ਵੀ ਹੈ, ਸੁਝਾਅ ਵੀ ਵਾਕਈ ਇੰਜੇ ਦਿੰਦੇ। ਮੈਂ ਵੀ ਸਾਰੇ ਬਲਕੇ ਇਸੇ ਥਰੂ ਹੀ ਗਏ ਆ, ਜਦੋਂ ਜੋ ਵੀ ਨਵਾਂ ਆਇਆ ਨੇ,
ਬਿਲਕੁਲ
ਇੰਜੇ ਦੀ ਗੱਡੀ ਲੈ ਕੇ, ਇੰਜੇ ਇੰਸ਼ੋਰੈਂਸ ਦੇ ਕੇ, ਲੇਕਿਨ ਉਦੋਂ ਫਿਰ ਵੀ ਬਿਹਤਰ ਸੀ।
ਜੀ ਜੀ,
ਹੁਣ ਤਾਂ ਪੰਜਾਬੀ ਜਿਹੜਾ ਕਹਿੰਦੇ ਨਾ ਵੀ ਨਵਾਂ ਵਪਾਰੀ ਦਾ ਟੋਪਾ ਆਪਣਾ, ਹੁਣ ਜਿਹੜੇ ਉਹ ਆਉਂਦੇ ਹਨ ਨਾ, ਉਹਨਾਂ ਦੇ ਸਾਰਾ ਕੁਝ ਹੀ ਆਪਣਾ, ਵੀ ਉਹ ਕਹਿੰਦੇ ਤੁਸੀਂ ਇੰਨੇ ਆਸਾਨਾਂ ਚ ਰਹਿ ਕੇ ਛੱਡ ਦੋ ਮੈਨੂੰ ਨਾ, ਉਹ ਇਹ ਕਹਿੰਦੇ। ਹੁਣ ਜਦੋਂ ਕਿਸੇ ਨੂੰ ਸਮਝਾਓ ਵੀ ਇਹ ਤਰੀਕਾ ਹੈ, ਉਹ ਕਹਿੰਦੇ ਯਾਰ ਜਾ ਤੂੰ ਇੰਨੇ ਸਾਲ ਹੋ ਗਏ, ਇੱਕ ਘਰ ਹੀ ਹੈ ਤੇਰੇ ਕੋਲ, ਹੋਰ ਸੀ ਉਹ ਵੀ ਪਿੱਛੇ ਵੈਸੇ ਪੇਂਟ ਹੋ ਜਾਂਦੇ।
ਹਾਂਜੀ ਹਾਂਜੀ ਹਾਂਜੀ, ਉਹ ਬੁੱਧੂ ਸਮਝਦੇ ਜੀ, ਬੁੱਧੂ ਸਮਝਦੇ,
ਬਿਲਕੁਲ ਸਹੀ ਗੱਲ, ਇਹੀ ਇਹੀ ਸਮਝਦੇ। ਮੈਨੂੰ ਦੇਖੀ ਦੋ,
ਤੁਸੀਂ ਕੀਤਾ ਕੀ ਆ ਉਹਦਾ ਕਿ ਸਾਰੀ ਉਮਰ ਗਾਲਤੀ ਇੱਥੇ।
ਹਾਂਜੀ, ਬਸ ਇਹੀ ਕਰਦੇ, ਲੇਕਿਨ ਅਗਰ ਤੁਸੀਂ ਇਮਾਨਦਾਰ ਨਾਲ ਚੱਲੋਗੇ ਤੇ ਇੰਨਾ ਕੀ ਬਣਦਾ।
ਜੀ ਜੀ ਜੀ, ਬਿਨਾਂ ਸ਼ੱਕ ਬਿਨਾਂ ਸ਼ੱਕ, ਬਹੁਤ ਬਹੁਤ ਧੰਨਵਾਦ ਸਰ,
ਥੈਂਕ ਯੂ,
ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਨਹੀਂ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਰਾਣਾ ਜੀ, ਤੁਹਾਨੂੰ ਤੁਹਾਡੇ ਸਾਰੇ ਸੋਤਾਂ ਨੂੰ ਬੜੇ ਪਿਆਰ ਸਤਿਕਾਰ।
ਤੁਹਾਡਾ ਫੋਨ ਨਹੀਂ ਆਉਣ ਡਿਆ, ਪਤਾ ਨਹੀਂ ਕੀ ਗੱਲ ਹੋਈ।
ਹਾਂਜੀ,
ਫੋਨ ਨਹੀਂ ਆਇਆ ਤੁਹਾਡਾ, ਗੂੰਗੀ ਆਈ ਕਾਲ। ਚਲੋ ਕੋਈ ਨਹੀਂ,
ਹਾਂਜੀ,
ਆਵਾਜ਼ ਪਛਾਣੀ ਗਈ ਜੀ ਜੀ।
ਅੱਛਾ, ਇੱਕ ਨਾ ਜੀ ਤੁਹਾਡਾ ਹੁਣ ਮੈਂ ਹੁਣੇ ਲਾਇਆ ਜੀ ਰੇਡੀਓ, ਮੈਂ ਪਤਾ ਨੀ ਤੁਹਾਡਾ ਵਿਸ਼ਾ ਕਿਹੜਾ ਚੱਲਦਾ। ਇੱਕ ਤਾਂ ਜੀ ਜਿਹੜਾ ਭਾਰਤ ਚ ਹੋਇਆ ਜੋ ਕਰੀ ਬਹੁਤ ਹੀ ਨਿੰਦਣ ਯੋਗ ਹੈ, ਜਿੰਨੀ ਵੀ ਇਹਦੀ ਨਿੰਦਿਆ ਕਰੀ ਘੱਟ ਹੈ। ਪਰ ਇਸ ਗੱਲ ਨਾਲ ਜੋ ਕੁਛ ਭਾਰਤ ਸਰਕਾਰ ਵੱਲੋਂ ਫੈਸਲੇ ਜਾ ਰਹੇ ਆ ਉਹ ਤੇ ਥੋੜਾ ਜਿਹਾ ਮੈਨੂੰ ਅਚੰਭਾ ਜਿਹਾ ਲੱਗਿਆ ਵੀ ਜੇ ਇੰਨਾ ਕੁਛ ਇਹਨਾਂ ਨੂੰ ਪਤਾ ਸੀ ਸਾਰਾ ਕੁਛ ਪਾਕਿਸਤਾਨ ਨੇ ਕੀਤਾ ਤੇ ਸਭ ਕੁਛ ਉਧਰ ਹੀ ਹੋ ਰਿਹਾ ਤੇ ਫਿਰ ਪਹਿਲਾਂ ਰੋਕਣ ਦੇ ਵਿੱਚ ਕਿਉਂ ਨੀ ਕਾਮਯਾਬ ਹੋਈ ਜੀ? ਹੁਣ ਇਕਦਮ ਹੀ ਸਾਰੇ ਫੈਸਲੇ ਵੀ ਹੋ ਗਏ, ਸਾਰਾ ਕੁਛ ਹੋ ਗਿਆ, ਮਤਲਬ ਇਹ ਕਿੱਧਰ ਨੂੰ ਗੜਜ ਤੁਰੀ ਜਾਂਦੀ? ਥੋੜਾ ਜਿਹਾ ਇਹ ਫਿਕਰਮੰਦੀ ਵਾਲੀ ਗੱਲ ਵੀ ਹੈ ਜੀ, ਕਿਉਂਕਿ ਸਾਰੇ ਖਿੱਤੇ ਚ ਆਪਾਂ ਸਾਰੇ ਉੱਥੇ ਰਹਿੰਦੇ, ਸਾਡੇ ਭੈਣ ਭਰਾ, ਸਾਡੇ ਟੱਬਰ, ਸਾਡੇ ਰਿਸ਼ਤੇਦਾਰ ਉੱਥੇ ਹੀ ਹੈ। ਇਹ ਜੋ ਵੀ ਹੋਇਆ ਜੀ ਬੜਾ ਹੋਇਆ, ਚੰਗਾ ਹੋਣਾ ਨਹੀਂ ਚਾਹੀਦਾ ਇਹ ਤੇ ਚਲੋ ਇਹ ਤਾਂ ਉੱਥੇ ਦੀ ਗੱਲ ਹੈ ਜੀ। ਦੂਜੀ ਗੱਲ ਨਾ ਜੀ, ਇੱਕ ਤੁਹਾਨੂੰ ਪਤਾ ਜੀ ਦੋ ਤਿੰਨ ਦਿਨ ਪਹਿਲਾਂ ਪਿਛਲੇ ਹਫ਼ਤੇ ਕੀਤਾ ਸੀਗਾ ਲਿਬਰਲ ਪਾਰਟੀ ਵਾਲੇ ਨੇ ਆਪਦਾ ਖਰਚਾ ਪਤਾ ਵੀ ਭਾਈ ਅਸੀਂ ਕਿਵੇਂ ਬਜਟ ਕਰਨਾ, ਕਿਹੋ ਜਿਹੀਆਂ ਛੋਟਾਂ ਦੇਣੀਆਂ ਤੇ ਪਰਸੋਂ ਆ ਗਿਆ ਜੀ, ਕਹਿੰਦੇ ਇਹਨਾਂ ਦਾ ਪਾਲੀਵਰ ਸਾਹਿਬ ਨੇ ਵੀ ਕਹਿਤਾ
ਕੱਲ, ਹਾਂਜੀ ਪਰਸੋਂ ਕੱਲ ਕੱਲ ਹੀ
ਆਇਆ, ਹਾਂਜੀ ਕੱਲ ਹੀ ਆਇਆ
ਜੀ।
ਤੇ ਉਹਦੇ ਵਿੱਚ ਨਾ ਜੀ ਮੈਂ ਥੋੜੀ ਜਿਹੀ ਘੋਖ ਪੜਤਾਲ ਜੀ ਕਰਦਾ ਸੀ ਇਹਦੀ ਵੀ, ਉਹ ਜਿੰਨੀਆਂ ਕੁ ਮੋਟੇ ਮੋਟੇ ਨੰਬਰ ਜੇ ਆਪਾਂ ਦੇਖੀਏ, ਇੱਕ ਤਾਂ ਉਹ ਕਹਿੰਦੇ ਜੀ ਮੈਂ ਪ੍ਰਤੀ ਸਾਲ $14 billion ਮੱਧ ਵਰਗ ਟੈਕਸ ਮਤਲਬ ਜਿਹੜੇ ਲੋਕਾਂ ਨੂੰ ਦੇਣਾ ਜੀ ਟੈਕਸ ਦੀ ਛੋਟ ਦੇਣੀ ਹੈ ਹਰ ਸਾਲ, ਉਹਦੇ ਨਾਲ ਬਣ ਜਾਂਦਾ $56 billion ਜੀ। ਤੇ ਅਗਲੇ ਕਹਿੰਦੇ ਪੰਜਾਂ ਸਾਲਾਂ ਵਿੱਚ 2.3 million ਨਵੇਂ ਘਰ ਬਣਾਉਣੇ ਆ ਜਿਹਦੇ ਕਿ ਪ੍ਰਤੀ ਸਾਲ $1.56 billion ਖਰਚਾ ਹੋਣਾ ਤੇ 4 ਸਾਲ ਦੀ ਸਰਕਾਰ ਰਹਿੰਦੀ ਹੈ ਜੀ ਉਹ ਬਣਨਾ $6.24 billion। ਇਸ ਤਰ੍ਹਾਂ ਹੀ ਜੇ ਅੱਗੇ ਕਰੀਏ ਜੀ ਆਪਾਂ ਪੂੰਜੀ ਲਾਭ ਨੂੰ ਟੈਕਸ ਮੁੱਦ ਵੀ ਕਰਨਾ, ਅਗਲੇ ਕਹਿੰਦੇ ਹੁੰਦੇ ਹਰੇਕ ਸਾਲ ਲਗਭਗ $5 million ਦਾ ਖਰਚਾ ਹੋਣਾ ਜੀ, ਦੋ ਸਾਲਾਂ ਵਾਸਤੇ ਸਕੀਮ ਆਉਣੀ ਆ, ਟੋਟਲ $10 billion ਦਾ ਬਣ ਗਿਆ। ਤੇ ਅੱਗੇ ਉਹ ਕਹਿੰਦੇ ਜੀ ਜੇ ਉਹ ਚੁਣੇ ਜਾਂਦੇ ਤਾਂ ਉਹਦੇ ਇੱਕ ਕਟੌਤੀ ਕਰਨੀ ਉਹਨੇ $10 billion ਦੀ, ਕਹਿੰਦੇ ਜਿਹੜੇ ਬਾਹਰ ਸਲਾਹਕਾਰ ਹੁੰਦੇ ਜਿਵੇਂ ਆਪਾਂ ਲੋਬੀ ਕਰਦੇ ਜਾਂ ਹੋਰ ਕਰਦੇ ਆ ਉਹ $10 billion ਦਾ ਉਹ ਖਰਚਾ ਕਹਿੰਦੇ ਕੱਢ ਦੇਣਾ, ਮਤਲਬ ਉੱਪਰਲੇ ਸਾਰੇ ਖਰਚੇ ਮਿਲਾ ਕੇ ਤਾਂ ਉਹ ਬਣ ਜਾਂਦਾ ਜੀ ਟੋਟਲ 82.94 billion ਤੇ $10 billion ਦਾ ਉਹ ਕਹਿੰਦੇ ਖਰਚਾ ਹੀ ਘਟਾ ਦੇਣਾ, $10 billion ਉਹ ਘਟਾ ਦੇ ਟੋਟਲ ਬਣ ਗਿਆ ਜੀ $82.24 billion। ਤੇ ਨਾਲ ਇਹਨਾਂ ਨੇ ਇਹ ਕਿਹਾ ਜੀ ਖਰਚੇ ਅਸੀਂ ਜਿਹੜੇ ਕੁੱਲ ਖਰਚੇ ਕਰਨੇ ਆ ਉਹ $140 billion ਦੇ ਕਰਨੇ ਆ ਜੀ, 4 ਸਾਲਾਂ ਚ ਖਰਚੇ ਉਹ ਕਰਨੇ ਆ ਜੀ, ਤੇ ਟੋਟਲ ਖਰਚੇ ਜਿਹੜੇ ਕਰਨੇ ਆ ਮਤਲਬ ਜਿਹੜੀਆਂ ਛੋਟਾਂ ਦਿੱਤੀਆਂ $82 billion ਦੀਆਂ ਟੋਟਲ ਖਰਚੇ ਕਰਨੇ $140 billion ਦੇ। ਤੇ ਨਾਲੇ ਹੁਣ ਇਹਦੇ ਸਾਰੇ ਵਿੱਚੋਂ ਕਰਕੇ ਕਹੀ ਜਾਂਦੇ ਜੀ ਅਸੀਂ $70 billion ਦਾ ਵਾਧੂ ਮਾਲੀਆ ਵੀ ਪੈਦਾ ਕਰ ਦੇਣਾ। ਇਹ ਨੰਬਰ ਜੀ ਇੱਕ ਦੂਜੇ ਨੂੰ ਸਮਝ ਨਹੀਂ ਆਈ ਮੈਨੂੰ ਤਾਂ ਜੀ, ਮੈਂ ਇਕਨੋਮਿਕਸ ਤਾਂ ਹੈ ਨੀ ਆ ਹਿਸਾਬ ਦਾ ਜਾਂ ਜੋੜ ਘਟਾਓ ਦਾ ਕਰਨਾ ਹੁੰਦਾ ਜੀ,
ਪਰ ਤੁਹਾਨੂੰ ਮੈਨੂੰ ਕੀ ਸਮਝਾਉਣੀ ਹੈ? ਮੈਂ ਰਾਤੀ ਮੈਂ CBC ਤੇ CTV ਲੇਟ ਤੱਕ ਹੀ ਸਾਰੀ ਰਾਤ ਹੀ ਚੱਲਦਾ ਰਿਹਾ। ਹਾਂਜੀ
ਹਾਂਜੀ।
ਤੇ ਉੱਥੇ ਵੀ ਜਿਹੜੇ ਉਹ ਦਿਨ ਵੇਲੇ ਇੰਟਰਵਿਊਆਂ ਕੀਤੀਆਂ ਸਨ ਤੇ ਉਹ ਬਾਰ ਬਾਰ ਉਹ ਰਿਪੀਟ ਵੀ ਕਰ ਰਹੇ ਸਨ, ਤੇ ਜਿਹੜੇ ਵੱਡੇ ਇਕਨੋਮਿਸਟ ਨੇ ਨਾ ਨੰਬਰ ਥੱਲੇ ਉਹਨਾਂ ਦੇ ਸਮਝ ਨਹੀਂ ਆਏ, ਤੇ ਤੁਸੀਂ ਜਾਂ ਮੈਂ ਕਿਹੜੇ ਬਾਗ ਦੀ ਮੂਲੀ ਆ?
ਨਹੀਂ ਇਹਦੇ ਚ ਇੱਕ ਗੱਲ ਮੈਨੂੰ ਜ਼ਰੂਰ ਸਮਝ ਆ ਗਈ ਜੀ, ਨੰਬਰ ਤਾਂ ਮੈਚ ਨਹੀਂ ਕਰਦੇ ਉਹ ਤੁਹਾਨੂੰ ਕਲੀਅਰ ਹੈ ਜੀ, ਪਰ ਇੱਕ ਗੱਲ ਜ਼ਰੂਰ ਸਮਝ ਆਉਂਦੀ ਹੈ ਵੀ ਇਹ ਜਿਹੜੀ ਨਾ ਜੀ ਸ਼ੰਕਾ ਵੀ ਪ੍ਰਗਟ ਕੀਤੀ ਜਾ ਰਹੀ ਹੈ, ਲੋਕੀ ਸ਼ਰਮ ਕਹਿ ਵੀ ਰਹੇ ਆ, ਜਿੰਨੀਆਂ ਸੋਸ਼ਲ ਸਰਵਿਸਿਸ ਜਿੰਨੀਆਂ ਸਮਾਜਿਕ ਸੇਵਾਵਾਂ ਗੌਰ ਸਰਕਾਰਾਂ ਵੱਲੋਂ ਫ੍ਰੀ ਦਿੱਤੀਆਂ ਜਾਂਦੀਆਂ ਜਿਹੜੀ ਨਵੀਆਂ ਐਡ ਕੀਤੀਆਂ ਗਈਆਂ, ਭਾਵੇਂ ਉਹ $10 ਡੇ ਕੇਅਰ ਵਾਲਾ ਮਸਲਾ ਹੋਵੇ, ਭਾਵੇਂ ਡੈਂਟਲ ਕੇਅਰ ਦਾ ਹੋਵੇ, ਭਾਵੇਂ ਯੂਨੀਵਰਸਲ ਹੈਲਥ ਕੇਅਰ ਹੋਵੇ, ਜਾਂ ਜਿਹੜੀ ਰੈਗੂਲਰ ਸਾਡੀ ਹੈਲਥ ਵੀ ਜਿਹੜੀ ਚੱਲਦੀ ਹੈਗੀ ਹੈ, ਉਹਦੇ ਵਿੱਚ ਵੀ ਕਿਤਨਾ ਕਦੇ ਵੱਡੀਆਂ ਕਟੌਤੀਆਂ ਕਰਨ ਤੋਂ ਬਿਨਾਂ ਇਹ $70 billion ਸਵਾਲ ਨਹੀਂ ਪੈਦਾ ਹੁੰਦਾ ਕਿਤੋਂ ਕਮਾ ਸਕਣਗੇ ਜੀ, ਇਹ ਉਹ ਗੱਲ ਦੱਸੀ ਨਹੀਂ ਜਾ ਰਹੀ। ਤੇ ਮਤਲਬ ਇਹ ਲੋਕਾਂ ਨੂੰ ਬਰਗਣਾਉਣ ਵਾਲਾ ਕੰਮ ਜੀ, ਲੋਕਾਂ ਨੂੰ ਝੂਠ ਮਾਰਨਾ, ਲੋਕਾਂ ਨੂੰ ਗੁੰਮਰਾਹ ਕਰਨਾ, ਆਪਾਂ ਬੇਨਤੀ ਕਰ ਰਹੇ ਜਿਹੜੇ ਤੁਹਾਡੇ ਰਿਜ਼ਲਟ ਵਾਲਾ ਬੰਦਾ ਵੀ ਤੁਹਾਡੇ ਪ੍ਰੋਗਰਾਮ ਸੁਣਦੇ ਹੋਣੇ ਆ, ਜੇ ਉਹਨਾਂ ਨੂੰ ਕਿਸੇ ਨੂੰ ਭਾਈ ਸਾਡੀ ਗਾਰੰਟੀ ਮੰਡੀ ਕਿਤੇ ਗੜਬੜ ਰਹਿ ਗਈ, ਸਾਨੂੰ ਆ ਕੇ ਸਮਝਾ ਦਿਓ ਭਾਈ ਇਹ ਇੰਨੇ ਖਰਚੇ ਕਰਕੇ $70 billion ਕਿੱਥੋਂ ਨਿਕਲ ਆਉਣਾ ਹੈ ਜੀ, ਸਾਨੂੰ ਪੱਲੇ ਤਾਂ ਪੈਂਦੇ ਨੇ ਸਾਡੇ ਕੋਈ ਸਮਝਾ ਸਕਦਾ ਜੋ ਸਮਝਾ ਜੀ ਸਾਡੇ।
ਧੰਨਵਾਦ ਜੀ, ਬਾਕੀ ਦੀ ਗੱਲ ਆਪਾਂ ਕੱਲ ਨੂੰ ਕਰਦੇ, ਲਾਈਨਾਂ ਚ ਸਾਰੀਆਂ ਬਿਜ਼ੀ ਆ ਤੇ ਇੱਕ ਮੁੱਕਾ ਵੀ। ਹਾਂਜੀ ਆ ਮੇਰੇ ਭਾਜੀ ਤੇ ਬਹੁਤ ਚਿਰ ਹੋ ਗਿਆ ਇਹਨਾਂ ਨੂੰ ਵਿਚਾਰਿਆਂ ਨੂੰ ਹੋਲਡ ਕੀਤਿਆਂ, ਇਹਨਾਂ ਦਾ ਕੰਨ ਤੱਤਾ ਹੋ ਗਿਆ ਹੋਣਾ। ਭਾਈ ਸਤਿ ਸ੍ਰੀ ਅਕਾਲ।
ਪੁਰਾਣੇ ਜਿਹੜੇ ਗੱਲ ਸੁਣ ਲੈਂਦੇ ਸੀ ਜੇ ਏਜੰਸੀ ਵਾਲੇ ਦੀ, ਉਹ ਸੀ ਤੁਹਾਡੀ ਸਾਡੀ ਉਮਰ ਦੇ, ਸਾਡੇ ਬਜ਼ੁਰਗਾਂ ਨੇ ਸਾਨੂੰ ਸਮਝਾਇਆ ਹੁੰਦਾ ਸੀ ਵੀ ਭਾਈ ਜਿਹੜਾ ਹੈ ਨਾ ਚਾਦਰ ਦੇਖ ਕੇ ਪੈਰ ਪਸਾਰਨੇ ਆ, ਗਾਹ ਹੁਣ ਜਿਹੜੀ ਗਾਹ ਔਲਾਦ ਹੈਗੀ ਆ ਉਹ ਕਹਿੰਦੇ ਕੋਈ ਗੱਲ ਨੀ ਤੁਸੀਂ ਚਾਦਰ ਨਾ ਦੇਖੋ, ਪੈਰ ਪਸਾਰੀ ਜੋ ਚਾਦਰ ਨੂੰ ਖਿੱਚ ਖੁੱਚ ਕੇ ਇਧਰ ਉਧਰ ਕਰੀ ਚੱਲਾਂਗੇ, ਇਹ ਮਾਲ ਪੁਆਇੰਟ ਹੈ ਜਾਂ ਫਲਾਨਾ ਹੁੰਦਾ ਇਹ ਹੁੰਦਾ ਆ, ਉਹ ਸਮਾਂ ਸੀ, ਹੁਣ ਗਾਹ ਫਿਰ ਉਹ ਸਾਡਾ ਸਮਾਂ ਨਿਕਲ ਗਿਆ ਗੱਲ ਮੰਨਣ ਵਾਲਾ। ਪਰ ਦੂਜੀ ਗੱਲ ਜਿਹੜਾ ਹੋਇਆ ਉੱਥੇ ਤੁਸੀਂ ਦੇਖਿਆ ਏਰੀਆ ਉਹ ਪਹਿਲਗਾਮ ਵਗੈਰਾ?
ਨਹੀਂ ਮੈਂ ਨੀ ਉਧਰਲੇ ਪਾਸੇ ਗਿਆ ਜੀ,
ਮੈਂ 23 ਚ ਜਾ ਕੇ ਆਇਆ ਜੀ।
ਅੱਛਾ ਜੀ।
ਬਾਕੀ ਕਹਿੰਦੇ ਜਿਹਨੇ ਦੇਖਿਆ ਨੀ ਸਵਰਗ ਗਿਆ ਉੱਥੇ ਜਿੱਥੇ ਬੇਤਾਬ ਫਿਲਮ ਦੀ ਸ਼ੂਟਿੰਗ ਹੋਈ ਸੀ ਉਹ ਏਰੀਆ ਹੈ ਜੀ ਪਹਿਲਗਾਮ। ਤੇ ਤਕਰੀਬਨ ਦੇਖਣ ਜਾਂਦੇ ਜਿਹਦੀ ਜਿਆਦਾ ਇਹਨਾਂ ਨੇ ਸਿਕਿਉਰਿਟੀ ਲਾਈ ਹੈ ਜਿਹੜਾ ਤੁਹਾਨੂੰ ਦੱਸ ਰਿਹਾ ਨਿਊਜ਼ ਵਾਸਤੇ ਹੈ ਕਿ ਇਹ ਜਿਆਦਾ ਡੱਲ ਲੇਕ ਦੇ ਲਾਗੇ ਛਾਗੇ ਜਿੰਨੀਆਂ ਵੀ ਪੁਰਾਣੀਆਂ ਪਿਕਚਰਾਂ ਦੀਆਂ ਸ਼ੂਟਿੰਗਾਂ ਸਾਰੀਆਂ ਡੱਲ ਲੇਕ ਉਹਦੇ ਲਾਗੇ ਛਾਗੇ ਪਾਰਕ ਹੈ ਉੱਥੇ ਬਹੁਤ ਸਿਕਿਉਰਿਟੀ ਹੈ ਔਰ ਉੱਥੇ ਹੀ ਜਿਹੜਾ ਇਹਨਾਂ ਦਾ ਮਿਲਟਰੀ ਏਰੀਆ ਹੈ। ਬਾਕੀ ਗੁਲਮਰਗ ਉਧਰ ਵੀ ਮਿਲਟ ਏਰੀਆ ਹੈ, ਸੋਨਮਰਗ ਉਧਰ ਵੀ ਹੈਗਾ, ਉਧਰ ਸਿਕਿਉਰਿਟੀ ਬਹੁਤ ਜਿਆਦਾ, ਇਧਰ ਸਿਕਿਉਰਿਟੀ ਨਹੀਂ ਸੀ ਦੇਖੀ ਮੈਂ
ਜੀ।
ਇਹ ਪਹਿਲਗਾਮ ਏਰੀਆ ਜਾ ਕੇ ਆਇਆ ਜਿੱਥੇ ਆ ਹੁਣ ਇਹ ਹੋਇਆ ਕੁਛ, ਉੱਥੇ ਸਿਕਿਉਰਿਟੀ ਨਹੀਂ ਸੀ ਇੰਨੀ ਦੇਖੀ। ਪਰ ਜਿਹੜਾ ਇਹ ਕੰਮ ਹੋ ਗਿਆ ਇਹਦੇ ਨਾਲ ਕੀ ਹੈ, ਜਿਹੜੇ ਗਰੀਬ ਬੰਦੇ ਆ ਜਿਨ੍ਹਾਂ ਦਾ ਰੁਜ਼ਗਾਰ ਹਜੇ ਸੀਜ਼ਨ ਸ਼ੁਰੂ ਹੀ ਹੋਇਆ
ਜੀ ਜੀ,
ਉਹ ਵਿਚਾਰਿਆਂ ਨੇ ਲੋਕਾਂ ਡਰਦੇ ਜਾਣਾ ਨਹੀਂ।
ਬਿਨਾਂ ਸ਼ੱਕ ਲੋਕਲ ਬੰਦੇ ਨੂੰ ਬਹੁਤ ਵੱਡਾ ਨੁਕਸਾਨ ਹੈ,
ਲੋਕਲ ਬੰਦੇ
ਟੂਰਿਜ਼ਮ ਸਿਰ ਤੇ ਹੀ ਜੀਂਦੇ ਆ, ਜਿਨ੍ਹਾਂ ਨੇ ਟੂਰਿਜ਼ਮ ਸਿਰ ਤੇ ਹੀ ਆਪਣਾ ਟੱਬਰ ਪਾਲਣੇ ਸਨ।
ਜਿੱਦਾਂ ਵੀ ਜਿਸ ਟਾਈਮ ਦਾ ਸਲੋ ਨੀ ਪੈਂਦੀ ਤੇ ਜਿੱਦਾਂ ਸਕੀ ਕਲੱਬ ਨੀ ਹੋਣਗੀਆਂ ਉੱਥੇ ਦੇ ਏਰੀਏ ਦੇ ਕੰਮ ਨੀ ਚੱਲਦੇ, ਏਅਰਬੀਐਨਬੀ ਹੋਰ ਹੋਟਲ ਇੰਡਸਟਰੀ ਆ ਉਹ ਸਾਰੀ ਇੰਡਸਟਰੀ ਟੂਰਿਜ਼ਮ ਸਿਰ ਤੇ ਆ
ਜੀ।
ਔਰ ਪਹਿਲਾਂ ਚ ਇੱਦਾਂ ਦਾ ਖੱਪ ਖਾਨਾ ਪਿਆ ਸੀਗਾ ਤੇ ਉਹਦੇ ਨਾਲ ਕੀ ਹੋ ਗਿਆ ਕਿ ਫਿਲਮ ਇੰਡਸਟਰੀ ਵਾਲੇ ਸਾਰੇ ਹਿਮਾਚਲ ਸ਼ੂਟਿੰਗ ਕਰਨ ਚਲ ਗਏ, ਕਿਉਂਕਿ ਹਿਮਾਚਲ ਚ ਕੌਣ ਜਾਂਦਾ ਨੀ ਛੇਤੀ ਕਿਤੇ।
ਬਿਨਾਂ ਸ਼ੱਕ
ਤੇ ਬਹੁਤ ਸੋਹਣਾ, ਬੜਾ ਦੁੱਖ ਹੋਇਆ ਕਿ ਜਿਹੜਾ ਸਾਰੇ ਹਿੰਦੂ ਮੁਸਲਿਮ ਕਰ ਰਹੇ ਆ ਪਰ ਉੱਥੇ ਜਿਹੜਾ ਵਿਚਾਰਾ ਉਹ ਜਿਹੜਾ ਕੱਚਰ ਵਾਲਾ ਸੀਗਾ ਜਿਹੜਾ ਲੈ ਕੇ ਜਾਂਦੇ ਆ ਉਹ ਵਿਚਾਰਾ ਸ਼ਹੀਦ ਹੋਇਆ, ਉਹਦਾ ਕੋਈ ਨੀ ਨਾਂ ਲੈਂਦਾ ਛੇਤੀ ਕਿਤੇ ਜਿਹਨੇ ਕੀਤਾ। ਬਸ ਹੈ ਬਹੁਤ ਔਖਾ ਹੈ ਜੀ, ਜਿਹੜਾ ਜਿਸ ਬੰਦਿਆਂ ਨੇ ਜਾਣਾ ਘੁੰਮਣ ਫਿਰਨ ਜਾਣਾ ਜਾਂ ਕੁਛ ਹੀ, ਹੁਣ ਲੋਕੀ ਸੋਚਣਗੇ ਨੀ ਪਰ ਉੱਥੇ ਦੀ ਇੰਡਸਟਰੀ ਤਬਾਹ ਹੋਏਗੀ।
ਬਿਲਕੁਲ ਬਿਲਕੁਲ,
ਕੀਤਾ ਕਿਹਨੇ ਆ ਕਿਹਨੇ ਨਹੀਂ ਆ ਉਹਦੇ ਬਾਰੇ ਤਾਂ ਅਸੀਂ ਨੀ ਕਹਿ
ਵੀ ਬੰਦੇ ਫੜੇ ਵੀ ਜਾਣਗੇ, ਫਾਹੇ ਵੀ ਲੱਗ ਜਾਣਗੇ, ਪਰ ਜਿਨ੍ਹਾਂ ਦੇ ਟੱਬਰ ਸੁਣੇ ਹੋਗਾ।
ਬਿਲਕੁਲ, ਵਿਆਹ ਹੀ ਹੋਇਆ ਜੀ, ਹਜੇ ਨਵਾਂ ਵਿਆਹ, ਮੋਸਟਲੀ ਜ਼ਿਆਦਾਤਰ ਤੇ ਹਨੀਮੂਨ ਮਨਾਉਣ ਗਏ ਲੋਕੀ, ਅਸੀਂ ਤੇ ਹੱਸਦੇ ਸੀਗੇ ਅਸੀਂ ਤੇ ਜਿਸ ਉਮਰੇ ਗਏ ਆ, ਅਸੀਂ ਤਾਂ ਹੁਣ ਰਿਟਾਇਰ ਹੋ ਗਏ ਘਰ, ਅਸੀਂ ਤਾਂ ਕਹਿੰਦੇ ਹੁੰਦੇ ਉਸ ਉਮਰੇ ਗਏ ਆ ਵੀ ਜਿਸ ਟਾਈਮ ਤੇ ਤੁਰ ਵੀ ਨੀ ਹੁੰਦਾ ਸਾਡੇ ਕੋਲ ਤੇ ਘੁੰਮ ਵੀ ਕੀ ਲੈਣਾ ਹੈ।
ਹਾਂਜੀ,
ਸੁਣਿਆ ਸੀ ਵੀ ਜਿਹਨੇ ਇੰਡੀਆ ਆਪਣੇ ਇਹ ਦੇਖਿਆ ਨਹੀਂ ਹੈ ਸ਼ਾਇਦ ਜੇ ਐਂਡ ਕੇ ਨੇ ਦੇਖਿਆ ਕਿ ਦੂਸਰਾ ਸਵਰਗ ਆ, ਦੇਖ ਕੇ ਆਏ ਤੇ ਮੈਂ ਦੇਖ ਕੇ ਬੜਾ ਦੁੱਖ ਲੱਗਾ ਵੀ ਇਹ ਕੀ ਵੀ ਹੋ ਕੀ ਰਿਹਾ ਆ ਇਹਦੇ ਨਾਲ। ਹਜੇ ਤਾਂ ਮੈਂ ਹੁਣ ਸੋਚਦਾ ਸੀ ਐਕੀ ਫੇਰ ਜਾਣਾ, ਮੇਰਾ ਦੋਸਤ ਜਿਹੜਾ ਸੀ ਗਿਆ ਸੀ ਕਹਿੰਦੇ ਇੱਕ ਵਾਰੀ ਫੇਰ ਜਾ ਕੇ ਆਉਣਾ ਜੀ ਆਣ ਕੇ, ਮੈਂ ਕਿਹਾ ਚਲੋ ਕੋਈ ਗੱਲ ਐਕੀ ਫੇਰ ਪ੍ਰੋਗਰਾਮ ਬਣਾਉਂਦੇ ਜਾ ਆਵਾਂਗੇ। ਚਲੋ ਪਰਮਾਤਮਾ ਦੀ ਆਤਮਾ ਸ਼ਾਂਤੀ ਦੇ ਵਿੱਚ, ਬਹੁਤ ਗਲਤ ਕੰਮ ਹੋਇਆ ਜੀ।
ਮਿਹਰਬਾਨੀ ਸਰ, ਮਿਹਰਬਾਨੀ ਮਿਹਰਬਾਨੀ ਦੋਸਤੋ। ਟਰੱਕ ਪਾਰਕਿੰਗ ਦੀ ਮੈਂ ਤੁਹਾਨੂੰ ਫੋਨ ਨੰਬਰ ਦੇਣ ਲੱਗਾ 647-7161-1827 6477-761-1827। ਆਪਣੇ ਕੋਲ ਤਕਰੀਬਨ 18 ਕੁ ਪਾਰਕਿੰਗ ਜਿਹੜੀਆਂ ਜੀ ਅਵੇਲੇਬਲ ਨੇ, ਤੁਹਾਨੂੰ ਬੜੇ ਸਸਤੇ ਭਾਅ ਮਿਲ ਜਾਣਗੀਆਂ। ਇਹ ਜਿਹੜੀ ਕੁਈਨ ਸਟਰੀਟ ਤੇ ਸਨਪੈਕ ਦੇ ਬਿਲਕੁਲ ਖੁੰਜੇ ਤੇ ਲੋਟ ਹੈ ਜੀ, ਉਹਦੇ ਵਿਚ ਹੈਗੇ ਨੇ ਜੀ 647-7161-1827 ਤੇ ਸੰਪਰਕ ਕਰ ਲੈਣਾ, ਤੇ ਦਲਵਿੰਦਰ ਸਿੰਘ ਹੋਰਾਂ ਨਾਲ ਸੰਪਰਕ ਕਰ ਲਿਓ ਜੇ ਤੁਸੀਂ ਆਪਣੀਆਂ ਕਾਰਾਂ ਵੈਨਾਂ ਦੀ ਟਰੱਕਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਘਰ ਦੀ ਇੰਸ਼ੋਰੈਂਸ ਕਰਵਾਉਣੀ ਹੈ, ਕਮਰਸ਼ਲ ਇੰਸ਼ੋਰੈਂਸ ਜਿਹੜੀ ਸਾਰੀ ਇੰਸ਼ੋਰੈਂਸ ਇਹ ਕਰਦੇ ਨੇ, ਕਹਿ ਲਓ ਵੀ ਸੜਕ ਤੇ ਚੱਲਣ ਵਾਲੀਆਂ ਸਾਰੀਆਂ ਚੀਜ਼ਾਂ ਦੀ ਇਹ ਇੰਸ਼ੋਰੈਂਸ ਕਰਦੇ ਨੇ ਜੀ। ਦਲਵਿੰਦਰ ਸਿੰਘ ਹੋਰਾਂ ਦਾ ਫੋਨ ਨੰਬਰ ਹੈ 905-749-4749-6447 ਤੇ ਸੰਪਰਕ ਕਰ ਸਕਦੇ ਹੋ। ਸਤਿ ਸ੍ਰੀ ਅਕਾਲ ਜੀ। ਹੈਲੋ ਨਹੀਂ ਜੀ ਅਗਲੀ ਕਾਲ ਤੇ ਚੱਲਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ
ਜੀ ਸਰ।
ਬਹੁਤ ਮਾੜਾ ਹੋਇਆ ਜੀ, ਜਿਨ੍ਹਾਂ ਦੇ ਮਰ ਜਾਂਦੇ ਉਹਨਾਂ ਨੂੰ ਪਤਾ ਲੱਗਦਾ ਕੀ ਭਾਅ ਦੇਖਦੀ ਆ।
ਬਿਨਾਂ ਸ਼ੱਕ
ਪਰ ਰਾਣਾ ਜੀ ਮੈਨੂੰ ਸਮਝ ਨਹੀਂ ਲੱਗੀ, ਵਰਲਡ ਚ ਦੇਖੋ ਨਾ ਮੁਸਲਮਾਨ ਕੌਮ ਵੀ ਕਿੰਨੀ ਮਰਦੀ ਆ, ਗਾਜ਼ਾ ਦੇ ਲੋ, ਹੋਰ ਜਗ੍ਹਾ ਵੀ ਦੇ ਲੋ, ਤੇ ਮਰੀ ਜਾਂਦੇ ਤੇ ਨਾਲ ਆਪ ਮਾਰੀ ਜਾਂਦੇ ਆ। ਪਤਾ ਨੀ ਇਹਨਾਂ ਨੂੰ ਕਿਹਨਾਂ ਦਾ, ਮਤਲਬ ਮੈਂ ਇਹਨਾਂ ਤੇ ਹੈਰਾਨ ਹੈ ਕਿ ਗੱਲ ਕੀ ਆ।
ਅਸਲ ਚ ਕੀ ਆ ਜੀ,
ਇਹਨਾਂ ਨੂੰ ਦੱਸਿਆ ਗਿਆ ਵੀ ਮਰਨਾ ਤੇ ਮਾਰਨਾ,
ਅੱਤਵਾਦ
ਮਾਰਨਾ, ਪਤਾ ਨੀ ਰੱਬ ਹੀ ਜਾਣਦਾ। ਮੈਂ ਇਹਨਾਂ ਦੇ ਖਿਲਾਫ਼ ਨੀ, ਪਰ ਅਸੀਂ ਜਦੋਂ ਦੀ ਹਿਸਟਰੀ ਦੇਖਦੇ ਆ ਕੀ ਹੋ ਕੀ ਰਿਹਾ, ਤੇ ਇੰਨੇ ਮਰੀ ਜਾਂਦੇ ਕਿੰਨੇ, ਹੁਣ ਇਰਾਕ ਮਾਰ, ਸੀਰੀਆ, ਹੋਰ ਜਗ੍ਹਾ, ਅਫਗਾਨਿਸਤਾਨ, ਕਿੰਨੇ ਮਿਲੀਅਨਸ ਆਫ ਮਰ ਗਏ। ਪਰ ਹੁਣ ਮਤਲਬ ਇਹ ਮਾਰਨੀ ਰੱਬ ਲੈਂਦੇ ਆ ਭਾਈ,
ਅੱਤਵਾਦੀ ਦਾ ਕੋਈ ਵੀ ਧਰਮ ਨੀ ਹੁੰਦਾ, ਇੰਨੀ ਗੱਲ ਨੋਟ ਕਰ ਲੈਣੀ ਚਾਹੀਦੀ ਆ। ਉਹਦੇ ਵਿੱਚ
ਮੈਜੋਰਟੀ ਤੁਸੀਂ ਹੈ ਨਾ, ਮੈਂ ਇਹ ਨੀ ਕਹਿੰਦਾ ਕਿਸੇ ਦੇ ਖਿਲਾਫ਼ ਆ ਜਾਂ ਉਹ ਹੀ ਆ, ਮੈਂ ਇਹ ਨੀ ਕਹਿੰਦਾ, ਪਰ ਜਿੰਨਾ ਵੀ ਇਹਨੂੰ ਤੁਸੀਂ ਆਲੇ ਦੁਆਲੇ ਦੇਖੋ, ਇੰਨੇ ਸਾਲਾਂ ਦੀ ਦੇਖੋ, ਰੌਲਾ ਦੇਖੋ, ਵਿਚਾਰਿਆਂ ਦੀ ਕੀ ਪ੍ਰੋਬਲਮ ਇਹਨਾਂ ਨੂੰ, ਮਤਲਬ ਜਾਂ ਮਰਦੇ ਕਿੰਨੇ ਆ ਤੁਸੀਂ, ਅਮਰੀਕਾ ਨੇ ਜਾਂ ਹੋਰ ਸੀਰੀਆ, ਹੋਰ ਕਈ ਜਾਂ ਅਫਗਾਨਿਸਤਾਨ, ਕਦੋਂ ਦੇ ਮਰ ਡੇ, ਮਿਲੀਅਨਸ ਆਫ ਮਰ ਚੁੱਕੇ ਆ,
ਬਹੁਤ ਬਹੁਤ ਧੰਨਵਾਦ ਜੀ। ਅਸਲ ਚ ਕੀ ਆ ਕਿ ਜਿਹੜੇ ਇਹ ਅੱਤਵਾਦੀ ਨੇ ਨਾ, ਜਿਹਨੂੰ ਇੰਤਿਹਾ ਪਸੰਦ ਵੀ ਕਹਿੰਦੇ ਆ, ਇਹ ਕਹਿ ਲੋ ਵੀ ਜੇ ਆਪਾਂ ਧਰਮਾਂ ਦੇ ਵਿੱਚ ਹੀ ਵੰਡਣੇ ਹੋਣ ਤਾਂ ਸਾਰੇ ਧਰਮਾਂ ਦੇ ਵਿੱਚ ਨੇ। ਇਹਨਾਂ ਦੀ ਗੱਲ ਤੇ ਵੀ ਉਹੀ ਜਿਹੜੀ ਜਦੋਂ ਤੁਸੀਂ ਕ੍ਰਿਮੀਨਲ ਮਾਇੰਡਡ ਹੋ ਜਾਂਦੇ ਹੋ ਨਾ, ਇਹਨਾਂ ਨੂੰ ਸਿੱਖਿਆ ਹੀ ਉਹੋ ਜਿਹੀ ਮਿਲਦੀ ਹੈ ਜਾਂ ਫਿਰ ਉਹੋ ਜਿਹੀਆਂ ਚੀਜ਼ਾਂ ਤੋਂ ਹੀ ਇਹ ਪ੍ਰਭਾਵਿਤ ਹੁੰਦੇ ਨੇ। ਹਾਂਜੀ, ਸੋ ਬਹੁਤ ਮਾੜਾ ਹੋਇਆ ਜੀ, ਅਜਿਹਾ ਨਹੀਂ ਸੀ ਵਾਪਰਨਾ ਚਾਹੀਦਾ। ਜਿਹੜੇ ਪਰਿਵਾਰ ਗਏ ਨੇ ਜੀ, ਚਲੋ ਆਪਾਂ ਹੁਣ 100 ਅਰਦਾਸਾਂ ਕਰ ਲਈਏ, 100 ਇਹ ਅਰਦਾਸਾਂ ਕਰ ਲਈਏ, ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ। ਇੱਕ ਅੱਜ ਸਾਡੇ ਗੀਤਕਾਰ ਮਿੱਤਰ ਨੇ, ਉਹਨਾਂ ਨੇ ਕਹਿ ਲਓ ਕਿ ਫੇਸਬੁੱਕ ਤੇ ਲਿਖਿਆ ਸੀ, ਦੇਖੋ ਜੀ ਉੱਪਰ ਵਾਲਾ ਦੇਖ ਰਿਹਾ ਤੇ ਉਹ ਸਜ਼ਾ ਜ਼ਰੂਰ ਦਊਗਾ। ਸਮੱਸਿਆ ਇਹ ਆ ਵੀ ਉੱਪਰ ਵਾਲਾ ਸਿਰਫ ਦੇਖਦਾ ਹੀ ਆ, ਉਹ ਰੋਕਦਾ ਨਿਗਾ, ਉਹ ਸ਼ੁਰੂ ਤੋਂ ਏਦਾਂ ਕਰਦਾ। ਉਹ ਜਿਹੜਾ ਬੰਦਾ ਮਾਰਨ ਆਉਂਦਾ ਨਾ, ਉਹ ਇੱਕ ਹੋਵੇ, ਦੋ ਹੋਵੇ, ਚਾਰ ਹੋਣ, ਉਹਨਾਂ ਚੋਹਾਂ ਨੂੰ ਨਹੀਂ ਰੋਕਦਾ ਵੀ ਤੂੰ ਨਾ ਮਾਰ। ਮੋਹਰੇ ਭਾਵੇਂ 5 ਹੋਣ, 7 ਹੋਣ, 20 ਹੋਣ ਜਾਂ ਫਿਰ ਹੁਣ 26 ਹੋਣ, ਉਹਨਾਂ ਦੇ ਸਿਰ ਚ ਗੋਲੀਆਂ ਵੱਜਦੀਆਂ ਦੇਖਦਾ ਹੀ ਆ। ਤੇ ਜਦੋਂ ਫਿਰ ਇਹਨਾਂ ਨੂੰ ਜਿਹੜੇ ਕਹਿੰਦੇ ਆ ਵੀ ਉਹ ਪਰਲਾ ਜ਼ਰੂਰ ਹਿਸਾਬ ਕਰੂਗਾ, ਵੀ ਹਿਸਾਬ ਕਦੋਂ ਕਰਨਾ, ਫਿਰ ਉਹ ਕਹਿੰਦੇ ਜੀ ਇਹ ਭੇਜ ਦਿੰਦੇ, ਕਿਸੇ ਨੂੰ ਨਹੀਂ ਦਿੱਤਾ। ਕਿਆ ਬਾਤ ਹੈ, ਸੋਚੋ ਜਰਾ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚੌਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313
ਡੇਲ ਮੁੰਡੀ ਰੀਅਲ ਅਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ
ਇੱਕ ਵਾਰ ਫਿਰ ਸਵਾਗਤ ਜੀ ਸਵਾਗਤ ਹੈ ਪ੍ਰੋਗਰਾਮ ਰਾਜ ਕਾਰਪਟ ਐਂਡ ਫਲੋਰਿੰਗ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਰੈਜੀਡੈਂਸ਼ੀਅਲ ਕਮਰਸ਼ੀਅਲ ਕਾਰਪਟ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਨਿੰਗ ਨੇ ਲੈਮੀਨੇਟ ਫਲੋਰ ਰੋਲਰ ਸ਼ੇਡਸ ਲੈਣੇ ਨੇ ਤੇ 20 ਵਿਲਕਿੰਸਨ ਰੋਡ ਦੇ ਯੂਨਿਟ ਨੰਬਰ 11-12 ਦੇ ਵਿੱਚ ਪਹੁੰਚ ਸਕਦੇ ਹੋ 905-861-8800 ਇਹਨਾਂ ਦਾ ਫੋਨ ਨੰਬਰ ਹੈ ਅਸਗਰ ਸਾਹਿਬ ਜੀ ਆਇਆਂ ਨੂੰ
ਜੀ ਰਾਣਾ ਸਾਹਿਬ ਥੈਂਕ ਯੂ ਵੈਰੀ ਮਚ ਮੈਂ ਮੁਸਲਮਾਨ ਹਾਂ
ਹਾਂਜੀ
ਤੇ ਇੰਤਹਾਈ ਬੁਰਾ ਹੈ ਜੋ ਕੁਝ ਹੈ ਕਿਸੇ ਵੀ ਬੇਗਨਾਹ ਇਨਸਾਨ ਨੂੰ ਮਾਰਨਾ ਇੰਤਹਾਈ ਅਖੀਰ ਤੇ ਬੁਰੀ ਗੱਲ ਹੈ
ਬਿਲਕੁਲ
ਇਹ ਭਾਈ ਸਾਹਿਬ ਕਹਿੰਦੇ ਕਿ ਮੁਸਲਮਾਨ ਇਸ ਕੰਮ ਲੱਗੇ ਰਹਿੰਦੇ ਨੇ ਉਹ ਸਿਰਫ ਉਹਨਾਂ ਵਾਸਤੇ ਮੈਂ ਗੁਜ਼ਾਰਿਸ਼ ਕਰਨਾ ਕਿ ਉਹ ਕੈਲਕੂਲੇਟ ਕਰ ਲੈਣ ਅਮਰੀਕਾ ਨੇ ਕਿੰਨੇ ਬੰਦੇ ਮਾਰੇ ਨੇ ਤੇ ਉਹ ਅਗਰ ਨਹੀਂ ਤੇ ਮੈਂ ਫਿਰ ਉਹਨਾਂ ਨੂੰ ਦੱਸ ਦਿੰਦਾ ਉਹ ਦੁਨੀਆਂ ਦੇ ਉੱਤੇ ਸਭ ਤੋਂ ਜ਼ਿਆਦਾ ਬੰਦੇ ਤੇ ਇਹਨਾਂ ਮਾਰੇ ਨੇ ਉਹ ਵੀ ਬੇਗਨਾਹ ਇਨਸਾਨ ਹੀ ਮਾਰਦੇ ਰਹੇ ਨੇ ਮੈਂ ਕੋਈ ਹਮਾਇਤ ਨਹੀਂ ਕਰਦਾ ਕਿਸੇ ਵੀ ਦਹਿਸ਼ਤਗਰਦੀ ਦੀ ਜਾਂ ਉਹਦੀ ਇੰਤਹਾਈ ਬੁਰਾ ਫੇਲ ਹੈ ਲੇਕਿਨ ਇਹ ਤੇ ਕਮ ਅਜ਼ ਕਮ ਖਿਆਲ ਕਰਨਾ ਚਾਹੀਦਾ ਨਾ ਕਿ ਅਸੀਂ ਇਸ ਕੰਮ ਨਹੀਂ
ਜਨਰਲਾਈਜ਼ ਕਰਨਾ ਕਿਸੇ ਨੂੰ ਮਾੜੀ ਗੱਲ
ਜੀ
ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਜੀ ਇੰਤਹਾ ਪਸੰਦੀ ਹੈ ਹੀ ਇਹ ਆ ਜਿਹੜੀ ਧਰਮਾਂ ਦੇ ਨਾਂ ਦੇ ਉੱਪਰ ਨਫ਼ਰਤ ਵਾਲੀ ਤੁਹਾਡੇ ਟੈਕਸਟ ਮੈਸੇਜ ਆ ਰਹੇ ਸਨ ਕਿ ਕੁਝ ਜਿਹੜੇ ਪੋਲਸ ਨੇ ਜੀ ਉਹ ਦੱਸ ਦਿੱਤੇ ਜਾਣ ਕਹਿੰਦੇ ਬ੍ਰੈਂਪਟਨ ਬਾਰੇ ਤੁਸੀਂ ਦੱਸੀ ਜਾਂਦੇ ਹੋ ਤੇ ਮਿਸਾਗਾ ਬਾਰੇ ਨਹੀਂ ਦੱਸਦੇ ਮਿਸਾਗਾ ਦੇ ਵਿੱਚ ਜਿਹੜੀ ਮਿਸਾਗਾ ਸਟ੍ਰੀਟਸਵੈਲ ਵਾਲੀ ਸੀਟ ਆ ਜੀ ਉਹਦੇ ਜਿਹੜੇ ਜੀ ਲਿਬਰਲ ਜਿਹੜੀ ਉਹ 52% ਦੱਸ ਰਹੇ ਨੇ ਜੀ ਤੇ 38% ਜਿਹੜੀ ਕੰਜ਼ਰਵੇਟਿਵ ਹੈ ਜੀ 6% ਤੇ NDP ਮਿਸਾਗਾ ਮਾਲਟਨ ਵਾਲੀ ਸੀਟ ਜਿਹੜੀ 60% ਜਿਹੜੇ ਨੇ ਜੀ ਉਹ ਲਿਬਰਲ ਨੇ ਤੇ 34% ਜਿਹੜੇ ਆ ਜੀ ਉਹ ਕੰਜ਼ਰਵੇਟਿਵ ਨੇ ਤੇ 5% ਇੱਥੇ NDP ਆ ਮਿਸੀਸਾਗਾ ਐਰਨਮਿਲ 54% ਇੱਥੇ ਲਿਬਰਲ ਨੇ ਜੀ ਤੇ 37% ਕੰਜ਼ਰਵੇਟਿਵ ਨੇ ਤੇ 6% NDP ਆ ਮਿਸੀਸਾਗਾ ਕੁਕਸਵਿਲ 56% ਲਿਬਰਲ 34% ਜਿਹੜੀ ਜੀ CPC ਤੇ 5% ਜਿਹੜੇ ਜੀ ਉਹ NDP ਨੇ ਮਿਸੀਸਾਗਾ ਸੈਂਟਰ ਵਾਲੀ ਜਿਹੜੀ ਜੀ 61% ਲਿਬਰਲਸ 31% ਜਿਹੜਾ ਜੀ ਉਹ ਕੰਜ਼ਰਵੇਟਿਵ ਤੇ 6% NDP ਹੈ ਜੀ ਇਹ ਜਿਹੜੀਆਂ ਨੇ ਜੀ ਮਿਸੀਸਾਗਾ ਵਾਲੀਆਂ ਸੀਟਾਂ ਦੇ ਹਾਲਾਤ ਨੇ ਅੱਜ ਕਹਿ ਲਓ ਮੇਨ ਸਟ੍ਰੀਟ ਜਿਹੜਾ ਕਿ 28 ਦੱਸਦਾ ਸੀਗਾ ਜੀ ਪਿਛਲੇ ਦਿਨਾਂ ਦੇ ਵਿੱਚ ਕੰਜ਼ਰਵੇਟਿਵ ਅਤੇ ਲਿਬਰਲ ਨੂੰ ਸੋ ਉਹਨਾਂ ਨੇ ਅੱਜ ਜਿਹੜੀ ਹੈ ਜੀ ਉਹ ਲਿਬਰਲ ਦੀ ਲੀਡ ਮੰਨੀ ਆ 41.9% ਉਹ ਕਹਿੰਦੇ ਨੇ ਜੀ ਕਿ ਲਿਬਰਲ ਅੱਜ ਤੇ 40.5% ਜਿਹੜੀ ਹੈ ਜੀ ਉਹ ਕੰਜ਼ਰਵੇਟਿਵ ਆ ਔਰ ਇਸ ਦੇ ਬਾਵਜੂਦ ਉਹ ਲਿਬਰਲ ਨੂੰ 186 ਸੀਟਾਂ ਦੇ ਰਹੇ ਨੇ ਜੀ ਤੇ ਕੰਜ਼ਰਵੇਟਿਵ ਨੂੰ 129 ਸੀਟਾਂ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਤੇ ਜਿਹੜੇ ਬਾਕੀ ਦੇ ਨੇ ਜੀ ਇੱਕ ਜਿਹੜਾ ਹੁਣੇ ਤਾਜ਼ਾ ਜਿਹੜਾ ਸਰਵੇਖਣ ਆਇਆ ਉਹਦੇ ਵਿੱਚ 43% ਜਿਹੜੇ ਲਿਬਰਲ ਨੇ ਤੇ 36% ਕੰਜ਼ਰਵੇਟਿਵ ਨੇ ਕਹਿ ਲਓ 4-3 ਪੁਆਇੰਟਾਂ ਦਾ ਨੈਸ਼ਨਲੀ ਫਰਕ ਆ ਤੇ ਜੇ ਆਪਾਂ ਜੋ 338 ਤੇ ਤੁਸੀਂ ਵੀ ਜਾ ਕੇ ਚੈੱਕ ਕਰਿਆ ਕਰੋ ਜੀ ਉਹ ਕੀ ਕਰਦੇ ਨੇ ਉਹ ਜਿੰਨੇ ਵੀ ਜ਼ਿਆਦਾ ਜਿਹੜੇ 5-7-10 ਜਿਹੜੇ ਸਰਵੇ ਕਰਨ ਵਾਲੀਆਂ ਕੰਪਨੀਆਂ ਜੀ ਉਹਨਾਂ ਸਾਰਿਆਂ ਦੇ ਪੋਲ ਇਕੱਠੇ ਕਰਕੇ ਤੇ ਫਿਰ ਉਹਨਾਂ ਨੂੰ ਇੱਕ ਥਾਂ ਟੋਕਰ ਚ ਪਾ ਕੇ ਤੇ ਉਹਨਾਂ ਦਾ ਮਿਸ਼ਰਣ ਕਰਕੇ ਉਹ ਦਿੰਦੇ ਆ ਜੀ ਗੱਲ ਕੀ ਹੈ ਕਿ ਉਹੀ ਆ ਵੀ ਪਿਨਾਈਆ ਸਿਰ ਤੇ ਵਾਲ ਕਿੰਨੇ ਕਿੰਨੇ ਆ ਉਹ ਕਹਿੰਦਾ ਥੋੜਾ ਜਿਹਾ ਸਬਰ ਰੱਖ ਸਾਰੇ ਸਾਹਮਣੇ ਆ ਜਾਣੇ ਆ। ਜੇ ਹੁਣ ਮੈਂ ਕਹੀ ਜਾਵਾਂ ਵੀ ਆਪਣੇ ਕੋਲੋਂ ਵੀ ਇੱਥੋਂ ਵਾਲੀਆਂ ਸੀਟਾਂ ਦੇ ਵਿੱਚ ਇੰਨੇ ਆ ਜਿੱਤ ਜਾਣੇ ਆ ਜੀ, ਉਹਨਾਂ ਕੋਈ ਫਰਕ ਨਹੀਂ ਪੈਣਾ, ਫਰਕ ਤਾਂ ਉਹ ਪੈਣਾ ਵੀ ਜਿਹੜੀ ਵੋਟ ਡੱਬੇ 'ਚ ਪੈ ਗਈ। ਅਤੇ ਜਿਹੜੇ ਪਿਛਲੇ ਦਿਨ ਕਹੋਗੇ ਕਿ ਰਿਕਾਰਡ ਤੋੜ ਐਡਵਾਂਸ ਪੋਲ ਹੋਈ ਆ, ਮੈਂ ਬ੍ਰੈਂਪਟਨ ਈਸਟ ਦੇ ਵਿੱਚ ਪਿਛਲੀ ਵਾਰੀ ਤਕਰੀਬਨ 9-10 ਹਜ਼ਾਰ ਦੇ ਕਰੀਬ ਐਡਵਾਂਸ ਪੋਲ ਹੋਈ ਸੀ, ਐਤਕੀ 18,500 ਵੋਟ ਜਿਹੜੀ ਹੈ ਜੀ ਬ੍ਰੈਂਪਟਨ ਈਸਟ ਵਿੱਚ ਪੋਲ ਹੋਈ ਆ। ਔਰ ਸਾਰੇ ਕਹਿ ਲਓ ਕਿ ਇਕੱਲਾ ਬ੍ਰੈਂਪਟਨ ਦੇ ਵਿੱਚ ਹੀ ਨਹੀਂ, ਸਾਰੇ ਕੈਨੇਡਾ ਦੇ ਵਿੱਚ ਹੀ ਜਿਹੜਾ ਜੀ ਇਹੋ ਜਿਹਾ ਮਾਹੌਲ ਆ। 7.3 ਮਿਲੀਅਨ ਲੋਕ ਜਿਹੜੇ ਨੇ ਜੀ ਉਹ ਵੋਟਾਂ ਪਾ ਚੁੱਕੇ ਨੇ, ਕਿਉਂਕਿ ਜਿਹੜੀ ਉਹਦੇ 'ਚ ਹੁੰਦਾ ਕਿ ਅਵੇਅਰਨੈਸ ਜਿਹੜੀ ਹੈ ਜੀ, ਕਿਉਂਕਿ ਖਾਸ ਤੌਰ ਦੇ ਉੱਪਰ ਜੋ ਹਾਲਾਤ ਆਪਣੇ ਅੰਕਲ ਟਰੰਪ ਹੋਰਾਂ ਨੇ ਪੈਦਾ ਕੀਤੇ ਸਨ, ਅਤੇ ਉਹਦੇ ਤੋਂ ਲੋਕਾਂ ਦੇ ਵਿੱਚ ਐਤਕੀ ਯੂਥ ਬਹੁਤ ਵੋਟਾਂ ਪਾ ਰਿਹਾ, ਔਰ ਯੂਥ ਦਾ ਇੱਕ ਸਿਫਤ ਇਹ ਹੁੰਦੀ ਹੈ ਕਿ ਉਹ ਸਾਡੇ ਵਾਂਗੂ ਵੋਟਾਂ ਨਹੀਂ ਪਾਉਂਦਾ, ਉਹ ਰਿਜ਼ਮੇ ਦੇਖ ਕੇ ਵੋਟਾਂ ਪਾਉਂਦਾ। ਔਰ ਸ਼ਾਇਦ ਇਸੇ ਵਜ੍ਹਾ ਕਰਕੇ ਹੀ ਆ ਕਿ ਜਿਹੜੇ ਸਾਰੇ ਦੇ ਸਾਰੇ ਸਰਵੇਜ਼ ਨੇ ਉਹਦੇ ਵਿੱਚ ਲਿਬਰਲ ਦਾ ਹੱਥ ਜਿਹੜਾ ਉਹ ਉੱਤੇ ਲੱਗਦਾ, ਕਿਉਂਕਿ ਮਾਰਕ ਕਾਰਨੀ ਹੋ ਰਹੀ ਹੈ ਜੀ। ਓਬਵੀਅਸਲੀ ਜੇ ਅਸੀਂ ਰੈਜ਼ਮੇ ਹੀ ਕੰਪੇਅਰ ਕਰਨਾ ਹੋਵੇ ਦੋਵਾਂ ਲੀਡਰਾਂ ਦਾ, ਪੀਅਰ ਪੌਲੀ ਬੋਹਰਾਂ ਦਾ ਅਤੇ ਮਾਰਕ ਕਾਰਨੀ ਹੋਰਾਂ ਦਾ, ਤੇ ਬਹੁਤ ਵੱਡਾ ਫਰਕ ਹੈ ਜੀ। ਔਰ ਸ਼ਾਇਦ ਉਸੇ ਫਰਕ ਦਾ ਕਰਕੇ ਮਾਰਕ ਕਾਰਨੀ ਹੋ ਰਹੀ ਜਿਹੜੇ ਜੀ ਉਹ ਸਾਰੀ ਪਾਰਟੀ ਨੂੰ ਇੱਕ ਢੰਗ ਦੇ ਨਾਲ ਖਿੱਚੀ ਫਿਰਦੇ ਨੇ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਕੀ ਹਾਲ ਆ ਜੀ?
ਬਸ ਵਧੀਆ ਵਧੀਆ ਜੀ, ਵਧੀਆ, ਤੁਸੀਂ ਸੁਣਾਓ?
ਹਾਂਜੀ, ਇਹ ਜਿਹੜਾ ਟੌਪਿਕ ਹੈਗਾ ਜੀ, ਦੇਖੋ ਜਿੱਥੇ ਵੀ ਕਿਤੇ ਬੇਗੁਨਾਹ ਮਾਰਿਆ ਜਾਂਦਾ,
ਆਪਣੇ ਕੋਲ 30 ਸਕਿੰਟ ਹੈ ਜੀ, ਹਾਂਜੀ,
ਉਹਦੀ ਨਿੰਦਾ ਕਰਨੀ ਚਾਹੀਦੀ,
ਬਿਲਕੁਲ ਜੀ, ਬਿਨਾਂ ਸ਼ੱਕ।
ਠੀਕ ਹੈ, ਉਹ ਭਾਵੇਂ ਕੋਈ ਵੀ ਹੋਵੇ, ਭਾਵੇਂ ਉਹ ਕਿਸੇ ਵੀ ਮਜ਼ਹਬ ਦਾ ਹੋਵੇ, ਬਾਕੀ ਜਿਹੜੇ ਦਹਿਸ਼ਤ ਕਰਦਾ ਉਹ ਹਰ ਮਜ਼ਹਬ 'ਚ ਹੈਗੇ ਨੇ,
ਬਿਨਾਂ ਸ਼ੱਕ।
ਤੁਸੀਂ ਦੇਖ ਲਓ ਪੂਰੀ ਦੁਨੀਆਂ 'ਚ ਨਜ਼ਰ ਦੌੜਾ ਕੇ
ਜੀ, ਜੀ,
ਉੱਥੇ ਦੇਖੋਗੇ ਹਰ ਪਾਸੇ ਅਫਗਾਨਿਸਤਾਨ 'ਚ, ਉਸ ਤੋਂ ਬਾਅਦ ਫਲਸਤੀਨ ਦੇ ਵਿੱਚ, ਉਸ ਤੋਂ ਬਾਅਦ ਦੇਖ ਲਓ ਯੂਕਰੇਨ ਦੇ ਵਿੱਚ, ਜੋ ਵੀ ਹੋ ਰਿਹਾ ਗਲਤ ਹੋ ਰਿਹਾ।
ਬਹੁਤ ਬਹੁਤ ਧੰਨਵਾਦ ਜੀ। ਉਲਫਤ ਬਾਜਵਾ ਹੋਰਾਂ ਦਾ ਸ਼ੇਅਰ ਯਾਦ ਆਉਂਦਾ ਹੁੰਦਾ ਕਿ ਚੰਗਾ ਰੱਬ ਦਾ ਰਾਹ ਦਿਖਲਾਇਆ ਮਜ਼ਬਾ ਨੇ, ਜੱਗ ਨੂੰ ਭੰਬਲ ਭੂਸੇ ਪਾਇਆ ਮਜ਼ਬਾ ਨੇ। ਉਹਦੇ 'ਚ ਇੱਕ ਸ਼ੇਅਰ ਆਉਂਦਾ ਕਿ ਵਣ ਮਾਨਸ ਬਣਿਆ ਸੀ ਬੰਦਾ ਮਸਾਂ ਮਸਾਂ, ਇਸ ਨੂੰ ਬਾਂਦਰ ਫੇਰ ਬਣਾਇਆ ਮਜ਼ਬਾ ਨੇ। ਲੜਾਈ ਪਤਾ ਨਹੀਂ, ਉਹ ਆਪਣੇ ਆਪ ਨੂੰ ਰੱਬ ਦੇ ਕਿੰਨਾ ਨੇੜੇ ਸਮਝਦੇ ਨੇ। ਖੈਰ, ਇਹ ਸੀ ਅੱਜ ਦਾ ਪ੍ਰੋਗਰਾਮ। ਬਾਅਦ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੋਵੇ, ਬਰਾੜ ਸਾਹਿਬ ਦਾ ਫੋਨ ਨੰਬਰ 6947384436, ਮੇਰਾ ਫੋਨ ਨੰਬਰ 9059584484। ਘੱਟ ਵੱਧ ਬੋਲੇ ਗਏ ਤਾਂ ਮੁਆਫੀ, ਅਗਲੀ ਮੁਲਾਕਾਤ ਤੱਕ ਰੱਬ ਰਾਖਾ। ਸਮਥਿੰਗ ਵੈਂਟ ਰੋਂਗ, ਮੈਂ ਗਾਣਾ ਲਾਉਣਾ ਚਾਹੁੰਦਾ ਸੀ। ਚਲੋ ਆਪਾਂ ID ਲੈਂਦੇ ਹਾਂ ਜੀ, ਬਸ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਫੈਡਰਲ ਇਲੈਕਸ਼ਨ ਸੋਮਵਾਰ 28 ਅਪ੍ਰੈਲ ਨੂੰ ਹੋ ਰਹੀ ਹੈ। ਯਕੀਨੀ ਬਣਾਓ ਕਿ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋ। ਜੇ ਤੁਸੀਂ ਰਜਿਸਟਰ ਹੋਏ ਹੋ ਤਾਂ ਤੁਹਾਨੂੰ ਡਾਕ ਵਿੱਚ ਇੱਕ ਵੋਟਰ ਜਾਣਕਾਰੀ ਕਾਰਡ ਮਿਲਣਾ ਚਾਹੀਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ। ਜੇ ਇਹ ਤੁਹਾਨੂੰ 11 ਅਪ੍ਰੈਲ ਤੱਕ ਪ੍ਰਾਪਤ ਨਹੀਂ ਹੁੰਦਾ ਹੈ ਜਾਂ ਇਸ ਦੀ ਦਿੱਤੀ ਜਾਣਕਾਰੀ ਗਲਤ ਹੈ ਤਾਂ elections.ca ਤੇ ਜਾਓ। ਇਹ ਸਾਡੀ ਵੋਟ ਹੈ। ਵੋਟਿੰਗ ਬਾਰੇ ਲੋੜੀਂਦੀ ਅਧਿਕਾਰਤ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 1-800-463-6868 ਤੇ ਕਾਲ ਕਰੋ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਏਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton. Ya call karo 905-450-2828 905-450-2828.
Peel, Durham, Barry, ਅਤੇ ਸੂ ਸੈਂਟ ਮੈਰੀ ਪੁਲਿਸ ਐਸੋਸੀਏਸ਼ਨ ਪੀਅਰ ਪੋਲੀ ਅਤੇ ਕੰਜ਼ਰਵੇਟਿਵ ਦਾ ਸਮਰਥਨ ਕਰ ਰਹੀਆਂ ਹਨ ਕਿਉਂਕਿ ਇਹ ਤਬਦੀਲੀ ਦਾ ਸਮਾਂ ਹੈ। ਓਨਟੈਰੀਓ ਭਰ ਵਿੱਚ ਪੁਲਿਸ ਲਿਬਰਲ ਕੈਚ ਐਂਡ ਰਿਲੀਜ਼ ਹਫੜਾ ਦਫੜੀ ਨੂੰ ਖਤਮ ਕਰਨ ਦੀ ਮੰਗ ਕਰ ਰਹੀ ਹੈ। ਕੰਜ਼ਰਵੇਟਿਵ ਸਰਕਾਰ ਰਿਪੀਟ ਓਫੈਂਡਰਸ ਨੂੰ ਫੜੇਗੀ, ਬਾਰਡਰਸ ਨੂੰ ਸੁਰੱਖਿਅਤ ਕਰੇਗੀ, ਨਸ਼ੇ ਦਾ ਇਲਾਜ ਕਰੇਗੀ ਅਤੇ ਸਾਡੀ ਪੁਲਿਸ ਦਾ ਸਮਰਥਨ ਕਰੇਗੀ। ਐਡਵਾਂਸ ਪੋਲ 18 ਤੋਂ 21 ਅਪ੍ਰੈਲ ਤੱਕ ਹੈ। ਅਸੀਂ ਚੌਥੀ ਲਿਬਰਲ ਟਰਮ ਟਾਲਰੇਟ ਨਹੀਂ ਕਰ ਸਕਦੇ। ਸੁਰੱਖਿਅਤ ਭਾਈਚਾਰਿਆਂ ਲਈ ਵੋਟ ਪਾਓ, ਅਸਲ ਤਬਦੀਲੀ ਲਈ ਵੋਟ ਪਾਓ।